तेरा जब बाले ने अस कही बेपारी की गात ताचिन प्राप्त ज्ञान भा परसे प्रभ के हाथ।
वाहेगुरु जी का खालसा वाहेगुरु जी की। सतगुरु गरीब नवाज अंतरजामी सचे पातशाह श्री गुरु तेग बहादुर साहिब जी महाराज हादर होत जहां सिमरें सुख सागर जहां मिले सुर सादर साध रचे बड़े आत्म ज्ञान बड़ी विषयातप को बड़ बादर बादर है हवै सिख नर सो जिन जान्यो नहीं सो यही जग कादर कादर है जम को तिन जीवन अंत पजे गुरु तेग बहादुर। गुरु तेग बहादुर साहब जी नूं जिथे कोई याद करे उत्थे ही हाजर नाजर हो जांदे और जिन्हां नूं देवते भी सत्कार नाल मत्था टेकदे हन। गुरु तेग बहादुर जी अपने सिखां दे भोजन छकण वास्ते नाम दा रस स्वाद आत्म ज्ञान दा स्वाद बख्शदे हन और विशिया की जड़ी धुप है उस तो बचाने लई बदल की तरह छां करते हैं। वो बंदे का जन्म व्यर्थ चला जाता है जिसने सिखा दे घर जन्म लैके भी गुरु तेग बहादुर नू परमात्मा का रूप करके नहीं जानिया और उस बंदे नू कोई जमा का डर नहीं रहिंदा जेड़ा अंत समय गुरु तेग बहादुर साहब का भजन कर लेंदा है। ऐसे गुरु तेग बहादुर साहब जी महाराज नौवें पातशाह जी तिना दे सचखंड दरबार दियां हाजरियां भर रही अत्यंत सत्कार जो गुरु खालसा साध संगत जीओ आप जी दे बहुत वड्डे भाग हन जो सतगुरु गुरु ग्रंथ साहब जी दे दर्शन दीदार मेले कर रहे हो और महाराज गुरु नानक देव जी की कथा सुन रहे हो। सतगुरु जी काबल दे विच काजियां मुलाणियां दा भरमगढ़ तोड़ के उन्हां दा इह भुलेखा कढ के मस्जिद मुसलमानां दी हुंदी है मंदर हिंदुआं दा हुंदा है। महाराज ने आख्या रब सारियां दा है जिहड़े रब दी बंदगी करदे ने रब उन्हां दा है ते भगतां प्यारियां नाल विरोध करके तुसी रब दा विरोध पल्ले ना पाओ ये गल समझाई सतगुरां ने। जेड़ा कौतक दिखाया मसीत दौड़ा के सारे शहर दे आले दुआले मस्जिद दौड़ी फिरी जे महाराजे कौतक ना दिखांदे तां उन्हां लोगां नूं समझ नहीं सी आउणी क्योंकि वह लोग चमत्कार नूं ही नमस्कार करदे आ इह संसार दी रीति है। वैसे कोई किड्डा महापुरश गुप्त बैठा होवे साडे पास सानू उहदी पछाण नहीं आउंदी ते असी रब नूं भी साध संगत जी उदों ही मनदे आ जदों उहदी कोई करामात रब दी कोई शक्ति साडे सामणे आउंदी है। दिलों असी कोई नहीं मनदे उत्तों उत्तों कही जांदे आ भी लोग कहिंदे ने आपां भी मन्नी जांदे आ पर मन उदों मनदा है जदों परमात्मा दे जाहो जलाल दा जलवा अखां नाल वेख लईए। श्री गुरु नानक देव जी महाराज ने बेअंत थावां ते यह जलवा दिखा के लोगां नूं परमेश्वर दी होंद दा अहसास करा दिता काबल दे लोगां नूं भी करा दिता। उस तों बाद सतगुरु महाराज जी अगां नूं तुर पए तुरदे तुरदे सतगुरु गुरु नानक देव साहिब जी राह जांदे एक वपारी नूं रोक बैठे हन। ओनू कहिंदे भाई तेरे कोल की है वह कहिंदा जी मेरे कोल वेचण वास्ते लून तेल मिर्च मसाले ऐसा समान है जिहड़ा मैं वेच के पिंडां विच अपना गुजारा चलांदा। महाराज कहिंदे जरा खोल के दंद खा उन्हें अपने वटे जदों अपनी गंढ खोली तां सब तो पहला वटे ही निकले। महाराज कहिंदे इह की है वह कहिंदा जी ये भार तोलण वाले वटे हैं पांच सेरी का पंसेरी का वटा दो सेरी एक सेर अद्धा सेर सब तो छोटा बट्टा महाराज कहिंदे इह की है कहिंदा जी इह पाइया है महाराज कहिंदे मरदानिया देख जरा ध्यान नाल आ जिहड़ा सारिआं तों छोटा है इह धन है इन्हें पा लिया है आखो श्री वाहिगुरु पांच सेरी नूं नहीं पाया दो सेरी ने भी नहीं पाया एक सेर ने भी नहीं पाया अद्धे सेर ने भी नहीं पाया जिहड़ा सब तो छोटा है उन्हें पा लिया रमज बड़ी डूंगी सी कि जिहड़ा सब तो नीवा होएगा वह रब नूं पा लेगा वह व्यापारी ने महाराज के बचन सुने समझ गया कि यह कोई संत महात्मा हन करनी वाले हैं रब्बी गल्लां कर रहे ने उन्हें महाराज के चरण फड़ ले सिर महाराज सच्चे पातशाह के चरणों के प्यारे शीश चुकिया नहीं महाराज ने उत्ते दया की दोवें हाथों के सिर ते रख दिते बस सिर पर धरियो कमल सम हाथा कमल वर्गा सोहना हाथ जदों उस व्यापारी दे सिर ते डिगया खुलड़े कपाट नानक सतगुर भेटते गुरु पारस नूं छूंदिआं सार सोना बन गया व्यापारी कपाट खुल गए ऐसा भरम दा पड़दा दूर होया सब पासे परमात्मा दा रूप ही नजर आउण लग पिया जिवें महाराज पंचम पातशाह जी ने लिखिआ है ना कि सतगुरां दी किरपा नाल अनुभव अचरज रूप प्रब पेख्या मेरा मन छोड़ न कत हूं जाया था मानक पायो रे पायो हर पूरा पाया था मोल अमोल न पाया जाई कर कृपा गुरु दिवाया था खुल्या करम कृपा पई ठाकुर कीर्तन हर हर गाई सम थाका पाए बिश्रामा मिट गई सगली ताई अब मोहे जीवन पदवी पाई चीत आयो मन पुरख विदाता संतन की शरण आई ऐसी कृपा महाराज सच्चे पातशाह जी दी होई है भरमगढ़ तोड़ के रख दिता सतगुरां ने धन गुरु नानक साहब दे चरणां दे उत्ते ओह बलिहार बलिहार जा रहा सी भाई बाला जी जदों ये कथा गुरु अंगद देव जी नूं सुनाई श्री खंडूर साहब गुरद्वारा मल अखाड़ा साहब विखे ता गुरु महाराज गुरु अंगद देव जी ने भाई बाला जी तो पुछिया एक सवाल आओ आपा भी पुछिए ते क्योंकि जो असी सत्संग च बहिंदे हां महाराज दे प्रश्न उत्तर हुंदे ने वो साडे वास्ते ही ने सिखा ने जो कुछ पुछिया ते महाराज ने उहदा उत्तर दिता वो सवाल साडे ने असी बार बार ये सवाल पुछदे रहिंदे हां पर जे कथा सुनन आउंदे कोई नहीं जे कथा सुणांगे तो फिर साध संग जी सवालों का जवाब मिलेगा वरना नहीं मिलेगा और सवाल का जवाब मिलेगा टाइम आएगा तो हो सकता इसे जन्म च आ जाए हो सकता अगले जन्म च समा आवे सवाल का जवाब जरूर मिलेगा जिहड़ा सवाल पैदा होया उस सवाल का जवाब भी पैदा होया पर उदा समा आउंदा टाइम आउंदा समय बिना फल हाथ ना आवे समय तो बिना कोई फल दरख्त नूं लगा कदी हाड़ी दी फसल हाड़ी दे हिसाब नाल मिलनी है सौणी दी सौण दे हिसाब नाल मिलनी है ये नहीं हो सकता भी सौणी दी थां ते हाड़ी बीज दिओ हाड़ी दी थां ते सौणी बीज दिओ फिर फल नहीं हाथ आउणा कुरुता बीज बीजे नहीं जम्मे सब लाहा मूल गवाएगा हुण महाराज सच्चे पातशाह जी गुरु अंगद देव जी भाई बाले तो जिहड़ी गल पुछी है वह साडे सारिआं दा सांझा सवाल है आओ आपां वी सुणीए महाराज गुरु नानक देव जी दे चरणां दा ध्यान धर के आखीए सतनाम
श्री वाहिगुरु साहिब जीओ
सतनाम
श्री वाहिगुरु साहिब जीओ चौपाई तब श्री अंगद बोले बानी हे बाले ए कहो काने
ਸਤਿਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਕਹਿੰਦੇ, ਹੇ ਭਾਈ ਬਾਲਾ ਸਾਹਿਬ ਜੀ, ਸਾਡਾ ਇੱਕ ਸਵਾਲ ਪੈਦਾ ਹੋਇਆ। ਉਹ ਸਵਾਲ ਗੁਰੂ ਅੰਗਦ ਦੇਵ ਜੀ ਆਪਣੇ ਮਨ ਚੋਂ ਇਸ ਕਰਕੇ ਪੈਦਾ ਕਰ ਰਹੇ ਨੇ ਵੀ ਸਾਨੂੰ ਸਿੱਖਾਂ ਨੂੰ ਵੀ ਉਹਦਾ ਜਵਾਬ ਮਿਲ ਜਾਵੇ। ਮਹਾਂਪੁਰਸ਼ਾਂ ਨੂੰ ਸ਼ੰਕਾ ਨਹੀਂ ਹੁੰਦਾ, ਸਿਰਫ ਉਹ ਜੇ ਸ਼ੰਕਾ ਉਠਾਉਂਦੇ ਨੇ ਤਾਂ ਉਹ ਸਾਡੇ ਜੀਵਾਂ ਦੇ ਮਨ ਦਾ ਸ਼ੰਕਾ ਸ਼ਬਦਾਂ ਚ ਕਹਿ ਦਿੰਦੇ ਨੇ, ਕਿਉਂਕਿ ਸਾਡੇ ਕੋਲ ਸ਼ੰਕਾ ਤਾਂ ਹੁੰਦਾ ਪਰ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਸ਼ੰਕਾ ਬਿਆਨ ਕਰਨ ਦੇ। ਅਸੀਂ ਉਹ ਸ਼ੰਕਾ ਮਹਾਂਪੁਰਸ਼ਾਂ ਤੋਂ ਪੁੱਛ ਵੀ ਨਹੀਂ ਸਕਦੇ। ਕਈ ਵਾਰੀ ਸਵਾਲ ਤਾਂ ਹੁੰਦਾ ਪਰ ਸਮਝ ਨਹੀਂ ਆਉਂਦੀ ਪੁੱਛੀਏ ਕਿਵੇਂ, ਕਿਹੜੇ ਸ਼ਬਦਾਂ ਨਾਲ ਪੁੱਛੀਏ। ਕਈਆਂ ਨੂੰ ਪੁੱਛਣਾ ਹੀ ਨਹੀਂ ਆਉਂਦਾ ਵਿਚਾਰਿਆਂ ਨੂੰ, ਤੇ ਕਈ ਮਹਾਂਪੁਰਸ਼ ਉਹਨਾਂ ਦੀ ਗੱਲ ਸਮਝ ਆਉਂਦੇ ਵੀ ਕੀ ਪੁੱਛਣਾ ਚਾਹੁੰਦਾ, ਤੇ ਕਈ ਨਹੀਂ ਪੁੱਛ ਸਮਝ ਸਕਦੇ। ਤੋ ਇਸ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸ਼ੰਕਾ ਉਠਾਇਆ ਨਾ, ਇਹ ਸਾਡਾ ਜੀਵਾਂ ਦਾ ਸ਼ੰਕਾ ਹੈ। ਮਹਾਰਾਜ ਕਹਿੰਦੇ, ਹੇ ਭਾਈ ਬਾਲਾ ਜੀ ਦੱਸੋ।
ਇਨ ਬਹਿ ਪਾਰੀ ਤਛਿਨ ਪਾਈ ਕਚਿਰ ਕਾਲ ਨ ਸੇਵ ਕਮਾਏ।
ਮਹਾਰਾਜ ਕਹਿੰਦੇ, ਦੇਖੋ ਭਾਈ ਬਾਲਾ ਜੀ, ਜਿਨ੍ਹਾਂ ਦੀ ਤੁਸੀਂ ਕਥਾ ਸੁਣਾ ਰਹੇ ਹੋ, ਉਹ ਵਪਾਰੀ ਧਨ ਸੀਗਾ ਕਿ ਉਸ ਵਪਾਰੀ ਨੇ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ ਨਹੀਂ ਕੀਤੀ, ਕੋਈ ਪਾਣੀ ਵੀ ਨਹੀਂ ਘੁੱਟ ਮਹਾਰਾਜ ਨੂੰ ਪਿਆਇਆ, ਕਿਸੇ ਸਾਧੂ ਸੰਤ ਮਹਾਤਮਾ ਦੀ ਵੀ ਕੋਈ ਸੇਵਾ ਉਹਨੇ ਪਤਾ ਨਹੀਂ ਕੀਤੀ ਕਿ ਨਹੀਂ ਕੀਤੀ। ਰਾਹ ਜਾਂਦੇ ਗੁਰੂ ਨਾਨਕ ਸਾਹਿਬ ਨੇ ਉੱਤੇ ਕਿਰਪਾ ਕਰਤੀ, ਇੱਕ ਛਿਨ ਵਿੱਚ ਤਤ ਛਿਨ ਉਸੇ ਵੇਲੇ ਹੀ ਮਹਾਰਾਜ ਨੇ ਉੱਤੇ ਮਿਹਰ ਦੀ ਨਿਗਾਹ ਕਰਕੇ ਵੱਟੇ ਵੇਖਣ ਦਾ ਬਹਾਨਾ ਕੀਤਾ, ਤੇ ਵੱਟੇ ਵੇਖਦਿਆਂ ਵੇਖਦਿਆਂ ਕਹਿਣ ਲੱਗੇ, ਪਾਈਆ ਦਾ ਵੱਟਾ ਧਨ ਹੈ ਜਿਸ ਨੇ ਪਾ ਲਿਆ ਹੈ। ਉਹ ਵਪਾਰੀ ਨੂੰ ਸ਼ਰਧਾ ਹੋ ਗਈ ਵੀ ਇਹ ਤਾਂ ਮਹਾਂਪੁਰਸ਼ ਹਨ। ਉਹਨੇ ਜਦੋਂ ਪੈਰਾਂ ਤੇ ਸਿਰ ਧਰਿਆ ਤੇ ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ, ਇੱਕ ਪਾਸੇ ਉਹਦੇ ਮੱਥੇ ਨੂੰ ਮਹਾਰਾਜ ਦੇ ਚਰਨਾਂ ਦੀ ਛੂਹ ਮਿਲ ਰਹੀ ਸੀ, ਦੂਜੇ ਪਾਸੇ ਮਹਾਰਾਜ ਦੇ ਹੱਥਾਂ ਦੀ ਛੂਹ ਮਿਲ ਗਈ, ਉਹਦੇ ਕਪਾਟ ਖੁੱਲ ਗਏ। ਭਾਈ ਬਾਲਾ ਜੀ ਇਹ ਦੱਸੋ, ਇਸ ਬੰਦੇ ਨੇ ਕੋਈ ਭਗਤੀ ਨਹੀਂ ਕੀਤੀ, ਕੋਈ ਜਪ ਤਪ ਨਹੀਂ ਕੀਤਾ, ਕੋਈ ਯੱਗ ਨਹੀਂ ਕੀਤਾ, ਕੋਈ ਦਾਨ ਨਹੀਂ ਕੀਤਾ, ਇਕਦਮ ਹੀ ਇਹਦੀ ਗੱਲ ਬਣ ਗਈ।
ਥੋਰਨ ਕੀਨ ਸ਼ਬਦ ਅਭਿਆਸਾ ਗਿਆਨੀ ਪਇਓ ਪਾਏ ਸੁਖ ਰਾਸਾ।
ਕੁਝ ਸਕਿੰਟ ਜਾਂ ਕੁਝ ਮਿੰਟ ਹੀ ਗੁਰੂ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ, ਮਹਾਰਾਜ ਦੇ ਬਚਨ ਸੁਣੇ, ਥੋੜਾ ਅਭਿਆਸ, ਭਾਵ ਬਹੁਤਾ ਲੰਮਾ ਸਮਾਂ ਸ਼ਬਦ ਦਾ ਅਭਿਆਸ ਨਹੀਂ ਕੀਤਾ।
ਗਿਆਨੀ ਪਇਓ ਪਾਏ ਸੁਖ ਰਾਸਾ,
ਔਰ ਮਹਾਰਾਜ ਦੀ ਕਿਰਪਾ ਨਾਲ ਤਤਕਾਲ ਹੀ ਗਿਆਨੀ ਬਣ ਗਿਆ। ਕਮਾਈ ਕੋਈ ਬਹੁਤੀ ਕੀਤੀ ਨਹੀਂ, ਫਲ ਉਹਨੂੰ ਇਤਨਾ ਜ਼ਿਆਦਾ ਮਿਲ ਗਿਆ।
ਬਾਲੇ ਨੇ ਤਬ ਬਚਨੀ ਉਚਾਰੇ ਸੁਣ ਸ਼੍ਰੀ ਅੰਗਦ ਨਾਨਕ ਪਿਆਰੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਨਾਨਕ ਦੇਵ ਪਿਆਰੇ, ਗੁਰੂ ਅੰਗਦ ਦੇਵ ਜੀ ਸੁਣੋ, ਮੈਂ ਉਸ ਵੇਲੇ ਇਹ ਸ਼ੰਕਾ ਸਤਿਗੁਰਾਂ ਕੋਲ ਕੀਤਾ ਸੀ।
ਮੈਂ ਬੂਜਨ ਕੀਨੋ ਪ੍ਰਭ ਤਵੀ ਤੇ ਪਰ ਖੁਸ਼ੀ ਕੀਨ ਪ੍ਰਭ ਜਾਵੇ।
ਜਦੋਂ ਸਤਿਗੁਰਾਂ ਨੇ ਉਸ ਵਪਾਰੀ ਤੇ ਬਖਸ਼ਿਸ਼ ਕੀਤੀ ਤਾਂ ਮੈਂ ਗੁਰੂ ਨਾਨਕ ਸਾਹਿਬ ਤੋਂ ਇਹ ਸਵਾਲ ਪੁੱਛਿਆ ਸੀ।
ਮੁਝ ਸੋ ਜੈਸੇ ਬਚਨੀ ਉਚਾਰੇ ਸੋ ਮੈਂ ਕਹੋ ਪਾਸ ਤੁਮਾਰੇ।
ਮੈਂ ਮਹਾਰਾਜ ਨੂੰ ਪੁੱਛਿਆ ਸੀ ਕਿ ਮਹਾਰਾਜ, ਇਹ ਵਪਾਰੀ ਨੇ ਕੋਈ ਆਪ ਜੀ ਦੀ ਸੇਵਾ ਨਹੀਂ ਕੀਤੀ, ਆਪ ਜੀ ਦੀ ਸੰਗਤ ਨਹੀਂ ਕੀਤੀ, ਆਪ ਜੀ ਨਾਲ ਮਿਲਿਆ ਗਿਲਿਆ ਨਹੀਂ, ਬੈਠਿਆ ਨਹੀਂ, ਕਿਤੇ ਪਹਿਲਾਂ ਇਹਨੂੰ ਵੇਖਿਆ ਨਹੀਂ, ਰਾਹ ਜਾਂਦਾ ਤੁਸੀਂ ਇਹਨੂੰ ਰੋਕ ਲਿਆ, ਤੁਸੀਂ ਰੋਕ ਕੇ ਇਹਦੇ ਤੇ ਕਿਰਪਾ ਕਰ ਦਿੱਤੀ, ਔਰ ਐਸੀ ਕਿਰਪਾ ਕੀਤੀ ਵੀ ਇਹਦੇ ਦਸਵੇਂ ਦੁਆਰ ਦੇ ਸਵਾਸ ਚੜ ਗਏ, ਇਹਨੂੰ ਸਾਰਾ ਪ੍ਰਕਾਸ਼ ਹੋ ਗਿਆ, ਅਨੁਭਵ ਖੁੱਲ ਗਿਆ ਇਹਦਾ। ਇੰਨੀ ਕਿਰਪਾ ਜਿਹੜੀ ਸੈਂਕੜੇ ਸਾਲ ਜੋਗੀ ਜਤੀ ਤਪ ਕਰਕੇ ਵੀ ਨਹੀਂ ਪਾ ਸਕਦੇ, ਤੁਸੀਂ ਇੱਕ ਛਿਨ ਜਿਹਦੇ ਤੇ ਕਰ ਦਿੱਤੀ। ਤਾਂ ਮੇਰੀ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ,
ਪੂਰਬ ਜਨਮ ਪੁੰਨ ਇਸ ਕੇਰੇ ਮਿਲ ਸਤ ਸੰਗਤ ਕੀਨ ਕਨੇਰੇ।
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੈਨੂੰ ਦੱਸਿਆ ਸੀ, ਭਾਈ ਬਾਲਾ, ਇਹ ਬੰਦਾ ਜਿਹੜਾ ਨਾ ਪਿਛਲੇ ਜਨਮਾਂ ਚ ਬੜੇ ਹੀ ਪੁੰਨ ਕਰਦਾ ਰਿਹਾ ਹੈ, इन्हें साध संगत की पिछले जन्मां विच भले पुरशां दी संगत विच रहा है, माड़े कम्मां तों बचिया रहा है, शुभ कर्म इन्हें कीते हन, साध संगत की सेवा कीती है, साध संगत दे जोड़े झाड़े ने, साध संगत नूं जल छकाया, पानी पखा पीहना, पैर धोए चरणामत पावै, गुरमुख हथ सकथ हन, साध संगत गुर कार कमावै, पानी पखा पीहना, पैर धोए चरणामत पावै, गुरबाणी लिख पोथियां, ताल मृदंग रबाब वजावै, नमस्कार डंडौत कर, गुर भाई गल मिल गल लावै। इन्हें गुरसिखी की जो कमाई है, मर्यादा है, वह पिछले जन्मां विच ही कमा ली सी।
कारज पयो सिद्ध सब आगो, मिलनो चा एक सुभागो।
अगे ये सारे काम सिद्ध होए पए सन, जेड़ा जप तप वरत पूजा पाठ अंतशकरण की शुद्धि लई करना पैंदा, वह इन्हें करिया होया सी। इहदा मन पिछले जन्मां च भगती कर करके निर्मल हो चुका सी। सिर्फ इको चीज रहिंदी सी कि परमात्मा दे दर्शन करने चाहुंदा सी। इहनूं साडे मिलण दी देरी सी, जिवें साध संगत जी तेल बत्ती दीवा पहलां ही तैयार होवे, दीवे च तेल भी पिया होवे, बत्ती भी होवे, सिर्फ हुण कादी देरी हुंदी है। हुण तां सिर्फ अग्नि देण दी देरी है, ज्यों ही अग उहदे नेड़े करोंगे दीवा बल पएगा, जग पएगा। बस इहदे अंदर तेल भगती दी बत्ती और शुद्ध अंतःकरण रूपी दीवा पहला ही तैयार सी। हुण तां ज्ञान अग्नि दी लोड़ सी इहनूं, बाकी सब कुछ पहला ही बनिया होया सी। इहदी बिरतियां शुद्ध हो चुकियां सन सेवा करके, क्योंकि साध संगत जी जे घट कमाई वाले नूं ज्ञान दे दईए उहदे कोलों सांभिया नहीं जांदा, इस करके उहदे कोलों सेवा कराई जांदी है, जप तप कराया जांदा है, तां उह संभल सकदा है, नहीं तां पागल हो जांदे है। रावण देखो हंकारी हो गया वेदा दा ज्ञान प्राप्त करके, सांभ नहीं सकिया। चार वेद पढ़े और मैं ही रब हां, मैं ही भयो जगत का करता, जो मैं करो सो होई, मैं ही जगत का करता, जो मैं करांगा वह होवेगा, इदां दा भरम पै गया। सो ज्ञान वास्ते बड़ा शुद्ध हिरदा चाहिदा है। अज दा सवेरे हुक्म सीगा, भांडा अच्छा सोए जो तिस भाव सी। भांडा अच्छा चाहिदा है और अच्छे भांडे ते कृपा करतार दी कृपा चाहिदी है, मेहर चाहिदी है, उहदी परवानगी चाहिदी है। सो इहदा हिरदा भाई पहला ही शुद्ध हो चुका सी। असी तां बस हुण इहनूं अग्नि दिखाई है ते दीवा बल गया है।
दोएरा दीपक बाती तेल युक्त पावक लावन देर।
हाँ, दीवा तैयार, बत्ती तैयार, तेल विच पिया होया, बस अग्नि लाण दी देरी हुंदी है।
ओए रोशनी तुरत मिल ज्यों इसको तू हेर।
उसे वेले रोशनी हो जांदी है, बस ज्यों ही दीवे नूं अग्नि दे दियो, दीवा बल पिया, प्रकाश हो गया। दीवा बलै अंधेरा जाए, वेद पाठ मत पापां खाए। जदों ज्ञान दा दीवा बलदा है तां पापां दी बुद्धि नास हो जांदी, अंधेरा दूर हो जांदा। सो इहदा तां भाई पहला ही हिरदा शुद्ध सीगा, साडे उपदेश दी लोड़ सी इस नूं।
जो पई सुनत युग हिरदे हर खाने, पुने कथा सुनही दे काने।
ए युगती दा बचन सुन के गुरु अंगद देव जी भी बड़े खुश होए, कहंदे धन गुरु नानक देव सच्चे पातशाह हन, जेडे अपने जग्यासुआ प्यारिया भगतां दी पुकार सुन के उन्हां कोल आप तुर तुर के गए हन। ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ ਸੌ ਸੌ ਜਨਮ ਦੀ ਭਗਤੀ ਕਰ ਰਿਹਾ ਸੀ, ਕੋਈ ਹਜ਼ਾਰ ਜਨਮ ਤੋਂ ਭਗਤੀ ਕਰ ਰਿਹਾ ਸੀ, ਕਿਸੇ ਨੂੰ ਭਗਤੀ ਕਰਦਿਆਂ ਲੱਖਾਂ ਜਨਮ ਹੋ ਗਏ ਸਨ, ਪਰ ਅਜੇ ਪ੍ਰਾਪਤੀ ਨਹੀਂ ਸੀ ਹੋਈ। ਗੁਰੂ ਨਾਨਕ ਸਾਹਿਬ ਆਪ ਜਾ ਕਰਕੇ ਉਹਨਾਂ ਮਹਾਂਪੁਰਸ਼ਾਂ ਨੂੰ ਪ੍ਰਾਪਤੀ ਕਰਵਾਈ, ਜਿੱਥੇ ਉਹਨਾਂ ਦੀ ਗੱਲ ਰੁਕੀ ਹੋਈ ਸੀ ਅੱਗੇ ਤੋਰ ਦਿੱਤਾ। ਜਿਸ ਨੂੰ ਸੇਵਾ ਦੀ ਲੋੜ ਸੀ ਉਹਨੂੰ ਸੇਵਾ 'ਚ ਲਾਇਆ, ਜਿਸ ਨੂੰ ਸਿਮਰਨ ਦੀ ਲੋੜ ਸੀ ਉਹਨੂੰ ਸਿਮਰਨ 'ਚ ਲਾਇਆ, ਜਿਸ ਨੂੰ ਭਗਤੀ ਦੀ ਲੋੜ ਸੀ ਉਹਨੂੰ ਭਗਤੀ ਕਰਾਈ, ਔਰ ਜਿਸ ਨੂੰ ਗਿਆਨ ਦੀ ਲੋੜ ਸੀ ਉਹਨੂੰ ਗਿਆਨ ਦ੍ਰਿੜ ਕਰਾਇਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜੁਗਤੀਆਂ ਵਰਤ ਕੇ, ਕਿਉਂਕਿ ਸਾਧ ਸੰਗਤ ਜੀ ਡਾਕਟਰ ਦੀ ਦੁਕਾਨ 'ਤੇ ਸਾਰੇ ਮਰੀਜ਼ ਇੱਕੋ ਜਿਹੇ ਨਹੀਂ ਹੁੰਦੇ, ਕਿਸੇ ਦਾ ਸਿਰ ਦੁਖਦਾ ਹੈ, ਕਿਸੇ ਦਾ ਕੰਨ ਦੁਖਦਾ ਹੈ, ਕਿਸੇ ਦੀ ਅੱਖ ਦੁਖਦੀ ਹੈ, ਕਿਸੇ ਦੇ ਕੋਈ ਰੋਗ ਹੈ, ਕਿਸੇ ਦੇ ਕੋਈ ਰੋਗ ਹੈ। ਗੁਰੂ ਮਹਾਰਾਜ ਨੇ ਸਾਰਿਆਂ ਰੋਗੀਆਂ ਦੇ ਰੋਗ ਪਛਾਣ ਲਏ, ਅਤੇ ਜਿੱਥੇ ਜਿੱਥੇ ਉਹਨਾਂ ਦੇ ਰੋਗ ਦਾ ਇਲਾਜ ਸੰਭਵ ਸੀ ਉਸੇ ਤਰੀਕੇ ਨਾਲ ਕਰ ਦਿੱਤਾ।
ਸ਼੍ਰੀ ਅੰਗਦ ਸੁਣੀਏ ਗੁਰ ਗਾਥਾ, ਭਾਈ
ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀਓ, ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਉਸ ਵਪਾਰੀ ਨੂੰ ਗੁਰੂ ਵਾਲਾ ਬਣਾ ਦਿੱਤਾ ਔਰ ਸਨਾਥ ਕਰ ਦਿੱਤਾ, ਪਰਮਾਤਮਾ ਦੇ ਸਰੂਪ ਦਾ ਬੋਧ ਕਰਾ ਦਿੱਤਾ।
ਕਮਨ ਕੀਨ ਪੁਨ ਗੁਣ ਗਨ ਖਾਨੀ ਆਈ ਤਵੈ ਉਜਾੜ ਮਾਨੇ।
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਅਗਾਂਹ ਨੂੰ ਤੁਰ ਪਏ ਔਰ ਫਿਰ ਬੜਾ ਵੱਡਾ ਜੰਗਲ ਉਜਾੜ ਆ ਗਿਆ।
ਕਿਤੇ ਕੋਸਲੋ ਗ੍ਰਾਮ ਨਾ ਆਇਓ, ਨੈ ਮਾਨੁਕ ਤਨ ਕਉ ਦਿਸਾਇਓ।
ਕਈ ਕੋ ਪੈਂਡਾ ਤੈਅ ਕਰਦੇ ਜੰਗਲ 'ਚ ਲੰਘੀ ਜਾਂਦੇ ਹੈ, ਕੋਈ ਆਦਮੀ ਨਜ਼ਰ ਨਹੀਂ ਆਇਆ, ਕੋਈ ਨਗਰ, ਕੋਈ ਬਸਤੀ, ਕੋਈ ਪਿੰਡ, ਸ਼ਹਿਰ ਰਸਤੇ 'ਚ ਨਹੀਂ ਆਇਆ।
ਅਵ ਲੋਕਤ ਬੋਲਿਓ ਮਰਦਾਨਾ, ਸ਼੍ਰੀ ਪ੍ਰਭ ਏ ਉਦਿਆਨ ਮਹਾਨਾ।
ਉਸ ਜੰਗਲ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀਓ, ਇਹ ਤਾਂ ਬੜਾ ਵੱਡਾ ਸੰਘਣਾ ਜੰਗਲ ਹੈ।
ਜਿਸ ਕੋ ਦੇਖ ਮਾ ਪੈ ਆਵੇ, ਨੈ ਮਾਨੁਕ ਤਨ
ਹੇ ਸਤਿਗੁਰੂ ਜੀ, ਇਸ ਜੰਗਲ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ, ਕਿਉਂਕਿ ਇੱਥੇ ਬੰਦਾ ਤਾਂ ਕੋਈ ਹੈ ਹੀ ਨਹੀਂ, ਕੋਈ ਪਿੰਡ ਨਹੀਂ, ਕੋਈ ਬਸਤੀ ਨਹੀਂ, ਜਿੱਧਰ ਨਿਗਾਹ ਜਾਂਦੀ ਹੈ ਜੰਗਲ ਹੀ ਜੰਗਲ ਹੈ, ਜੰਗਲ ਹੀ ਜੰਗਲ ਹੈ, ਔਰ ਬੜੇ ਉਗੜ ਦੁਗੜ ਜਿਹੇ ਦਰਖਤ ਲੱਗੇ ਹੋਏ ਨੇ, ਕਿਤੇ ਸੀਂਹ ਫਿਰਦੇ ਨੇ, ਕਿਤੇ ਸੱਪ ਫਿਰਦੇ ਨੇ, ਇਹੋ ਜਿਹੇ ਡਰਾਉਣੇ ਜੰਗਲ ਨੂੰ ਦੇਖ ਕੇ ਡਰ ਲੱਗਦਾ ਹੈ।
ਸੁਣ ਕੇ ਬੋਲੇ ਕਿਰਪਾ ਨਿਧਾਨਾ, ਇਹਨੇ ਲਖੋ ਉਜਾੜ ਮਾਨਾ।
ਆਖੋ ਸਤਨਾਮ ਸ੍ਰੀ ਮਹਾਰਾਜ। ਕਹਿੰਦੇ ਮਰਦਾਨਿਆਂ, ਤੈਨੂੰ ਜੰਗਲ ਨਜ਼ਰ ਆਉਂਦਾ ਹੈ ਪਰ ਅਸੀਂ ਇਹਨੂੰ ਜੰਗਲ ਨਹੀਂ ਸਮਝਦੇ।
ਵੱਡੋ ਨਗਰ ਬਸਦੀ ਅਬਰਾਮੂ, ਸਿਮਰਤ ਹੋਤ ਜਾ ਸਤਨਾਮੋ।
ਸਾਨੂੰ ਇਹ ਬੜਾ ਸੋਹਣਾ ਸ਼ਹਿਰ ਨਜ਼ਰ ਆਉਂਦਾ, ਤੂੰ ਕਹਿੰਦਾ ਜੰਗਲ ਹੈ, ਡਰ ਲੱਗਦਾ, ਪਰ ਸਾਡੇ ਭਾਅ ਦਾ ਤਾਂ ਇਹ ਬਹੁਤ ਵੱਡਾ ਮਹਾਨਗਰ ਹੈ, ਵੱਡਾ ਸ਼ਹਿਰ ਹੈ, ਕਿਉਂਕਿ ਇੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਏ ਨ ਚੌ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਮਹਾਰਾਜ ਦਾ ਨਾਮ ਜਪਿਆ ਜਾਂਦਾ ਉਹ ਨਗਰ ਬਸਤੀ ਸ਼ਹਿਰ ਸੋਨੇ ਦੇ ਬਣੇ ਹੋਏ, ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਹਿਰ ਨਗਰ ਉਜਾੜ ਦੇ ਸਮਾਨ। ਜੰਗਲ ਵੀ ਮੰਗਲ ਹੈ, ਇਹ ਜੰਗਲ ਵੀ ਸ਼ਹਿਰਾਂ ਨਾਲੋਂ ਚੰਗਾ ਹੈ ਮਰਦਾਨਿਆਂ, ਜਿੱਥੇ ਕਰਤਾਰ ਦੀ ਯਾਦ ਆਉਂਦੀ ਹੈ।
ਜੈ ਪਰਮੇਸ਼ਰ ਚਿਤ ਨਾ ਆਵੇ, ਸੋ ਵਸਤੀ ਉਦਿਆਨ ਲਖਾਵੇ।
ਭਾਈ ਮਰਦਾਨਾ, ਜਿੱਥੇ ਪਰਮਾਤਮਾ ਚੇਤੇ ਨਹੀਂ ਆਉਂਦਾ, ਜਿੱਥੇ ਹਰੀ ਦਾ ਕੀਰਤਨ ਨਹੀਂ ਹੁੰਦਾ, ਕਬੀਰ ਜਾ ਘਰ ਸਾਧ ਨਾ ਸੇਵੀਐ ਹਰ ਕੀ ਪੂਜਾ ਨਾਹੇ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਉਹ ਘਰ ਮੜੀਆਂ ਵਰਗੇ ਨੇ, ਉਹ ਭਾਵੇਂ ਸੋਨੇ ਦੇ ਮਹਿਲ ਕਿਉਂ ਨਾ ਬਣੇ ਹੋਣ, ਉਹਨਾਂ ਚ ਭੂਤ ਹੀ ਰਹਿੰਦੇ ਨੇ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਸਾਡੇ ਘਰਾਂ ਚ ਆਵਾਜ਼ ਆਉਂਦੀ ਕਿਸੇ ਨੇ ਕੁਝ ਕਰ ਦਿੱਤਾ, ਖੂਨ ਦੇ ਛਿੱਟੇ ਪੈ ਜਾਂਦੇ ਨੇ, ਪਏ ਪਏ ਕੱਪੜੇ ਆਪੇ ਹੀ ਅੱਗ ਲੱਗ ਜਾਂਦੀ ਹੈ, ਕੱਪੜੇ ਕੁਤਰੇ ਜਾਂਦੇ ਨੇ। ਸਾਡੇ ਘਰ ਵਿੱਚ ਪਤਾ ਨਹੀਂ ਕੀ ਹੋ ਗਿਆ, ਬਰਕਤ ਨਹੀਂ ਪੈਂਦੀ, ਬੜਾ ਕਲਾ ਕਲੇਸ਼, ਲੜਾਈ ਝਗੜਾ ਰਹਿੰਦਾ ਹੈ। ਇਹ ਆਵਾਜ਼ ਲਗਭਗ ਤੁਹਾਨੂੰ ਹਰ ਪਿੰਡ ਚੋਂ, ਹਰ ਸ਼ਹਿਰ ਚੋਂ, ਕਿਸੇ ਨਾ ਕਿਸੇ ਘਰ ਚੋਂ ਜ਼ਰੂਰ ਸੁਣਾਈ ਦੇਵੇ, ਪਰ ਇਹਦਾ ਕਾਰਨ ਅਸੀਂ ਨਹੀਂ ਸਮਝੇ। ਕਾਰਨ ਗੁਰੂ ਸਾਹਿਬ ਕਹਿੰਦੇ ਹੈ, ਸਪਸ਼ਟ ਹੈ ਵੀ ਜਿਹੜੇ ਘਰ ਚ ਸਾਧੂਆਂ ਦੀ ਸੇਵਾ ਨਹੀਂ ਹੋਈ, ਜਿਨ੍ਹਾਂ ਘਰਾਂ ਵਿੱਚ ਭਜਨ ਨਹੀਂ ਹੋਇਆ, ਜਿਨ੍ਹਾਂ ਘਰਾਂ ਦੇ ਵਿੱਚ ਦਸਵੰਧ ਨਹੀਂ ਨਿਕਲਿਆ, ਜਿਨ੍ਹਾਂ ਘਰਾਂ ਚ ਦੋ ਨੰਬਰ ਦੀ ਕਮਾਈ ਗਈ ਹੈ, ਉਹਨਾਂ ਘਰਾਂ ਵਿੱਚ ਬੰਦੇ ਰਹਿਣਗੇ ਕਿੱਥੇ? ਭੂਤ ਹੀ ਰਹਿਣਗੇ। ਉਹ ਭੂਤ ਬੰਦੇ ਆਪ ਹੀ ਬਣੇ ਹੋਏ ਨੇ, ਜਿਉਂਦੇ ਜਾਗਦੇ ਪ੍ਰੇਤ ਨੇ, ਜਿਉਂਦੇ ਜਮ ਨੇ ਉਹ ਬੰਦੇ ਜਿਹੜੇ ਮਹਾਰਾਜ ਦਾ ਭਜਨ ਨਹੀਂ ਕਰਦੇ। ਤੋ ਮਹਾਰਾਜ ਕਹਿੰਦੇ, ਜਿਹੜਾ ਸ਼ਹਿਰ ਨਾਮ ਤੋਂ ਹੀਣਾ ਹੈ, ਸੱਖਣਾ ਹੈ, ਉਹ ਸਾਡੇ ਲਈ ਜੰਗਲ ਹੈ, ਤੇ ਜਿੱਥੇ ਨਾਮ ਜਪੀਏ ਉਹ ਜੰਗਲ ਸਾਡੇ ਲਈ ਸ਼ਹਿਰ ਤੋਂ ਵੀ ਸੋਹਣਾ ਹੈ।
ਹਰਖ ਨਾ ਹੋਵੇ ਤਾਂ ਕਦਾਈ ਜਹਾਂ ਨ ਕਮੂ ਪ੍ਰਭੂ ਗੁਣ ਗਾਏ।
ਮਹਾਰਾਜ ਕਹਿੰਦੇ, ਉੱਥੇ ਕਦੀ ਖੁਸ਼ੀ ਆ ਹੀ ਨਹੀਂ ਸਕਦੀ ਜਿੱਥੇ ਪਰਮਾਤਮਾ ਦਾ ਭਜਨ ਨਹੀਂ ਹੁੰਦਾ, ਜਿੱਥੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਜਿੱਥੇ ਕੀਰਤਨ ਨਹੀਂ ਹੁੰਦਾ, ਉੱਥੇ ਕਦੀ ਖੁਸ਼ੀ ਨਹੀਂ ਹੁੰਦੀ।
ਦੋਏਰਾ ਸਿੱਧ ਸਾਧ ਜੋਗੀ ਜਤੀ ਤਪੀ ਚੈ ਸਭ ਨਾਮ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ, ਭਾਈ ਮਰਦਾਨਾ ਜੀ, ਸਿੱਧ ਸਾਧ ਜੋਗੀ ਜਤੀ ਤਪੀ ਸਾਰੇ ਪ੍ਰਭੂ ਪਰਮੇਸ਼ਰ ਦਾ ਨਾਮ ਹੀ ਚਾਹੁੰਦੇ ਨੇ, ਸਾਰਿਆਂ ਦੀ ਮੰਗ ਹੈ। ਜੋਗੀ ਵੀ ਨਾਮ ਮੰਗਦੇ ਨੇ, ਜਤੀ ਵੀ ਨਾਮ ਮੰਗਦੇ ਨੇ, ਸਿੱਧ ਨਾਥ ਪੀਰ ਪੈਗੰਬਰ ਔਲੀਏ ਸਭ ਹਰੀ ਦਾ ਨਾਮ ਜਾਚਨਾ ਕਰਦੇ ਨੇ।
ਜਗ ਕੇ ਸਵਾਦ ਵਿਸਾਰ ਕੇ ਤਿਆਗ ਗਏ ਨਿਜ ਧਾਮ
ਆਖੋ ਸਤਨਾਮ ਸ੍ਰੀ। ਉਹਨਾਂ ਜੋਗੀਆਂ ਜਤੀਆਂ ਤਪੀਆਂ ਨੇ ਰਾਜ ਭਾਗ ਛੱਡੇ, ਘਰ ਬਾਹਰ ਛੱਡੇ। ਰਾਜਾ ਭਰਥਰੀ ਨੇ ਦੇਖੋ ਕਿੰਨੀਆਂ ਰਾਣੀਆਂ ਛੱਡੀਆਂ, ਪਦਮਨੀ, ਸੰਖਣੀ, ਚਿਤਰਣੀ, ਵਧੀਆ ਨਸਲ ਦੇ ਵਧੀਆ ਸਰੂਪ ਵਾਲੀਆਂ ਇਸਤਰੀਆਂ, ਪਦਮਨੀਆਂ ਉਹਦੇ ਮਹਿਲਾਂ ਚ ਰਹਿੰਦੀਆਂ, ਔਰ ਵਧੀਆ ਕਿਸਮ ਦੇ ਖਾਣੇ, ਵਧੀਆ ਕਿਸਮ ਦੇ ਪਹਿਨਣੇ, ਵਧੀਆ ਮਹਿਲ ਸੋਨੇ ਦੇ, ਹਾਥੀ ਘੋੜੇ, ਲਾਓ ਲਸ਼ਕਰ, ਸਭ ਕੁਝ ਛੱਡ ਕੇ ਭਰਥਰੀ ਨੇ ਜੋਗ ਲੈ ਲਿਆ। ਕਾਹਦੇ ਵਾਸਤੇ ਲਿਆ? ਉਹ ਪਰਮ ਤੱਤ ਨੂੰ ਵੇਖਣਾ ਚਾਹੁੰਦਾ ਸੀ ਕਿ ਕੀ ਹੈ ਜਿਸ ਨੇ ਸੰਸਾਰ ਪੈਦਾ ਕੀਤਾ, ਕੌਣ ਹੈ ਉਹ ਜਿਹੜਾ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ 'ਚ ਵੱਸਦਾ ਅਤੇ ਸਾਰਿਆਂ ਨੂੰ ਆਪਣੇ 'ਚ ਲੀਨ ਕਰ ਲੈਂਦਾ। ਉਸ ਪਰਮ ਤੱਤ ਨੂੰ ਜਾਣਨ ਵਾਸਤੇ ਦੇਵਤਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਜੋਗੀਆਂ ਜਤੀਆਂ ਨੇ, ਤਪੀਆਂ ਤਪੀਸਰਾਂ ਨੇ ਬੜੀ ਘਾਲਣਾ ਘਾਲੀ ਹੈ।
ਸੋਰਠਾ ਹਿਰਦੈ ਨ ਪ੍ਰੇਮ ਸਮਾਏ ਸ੍ਰੀ ਨਾਨਕ ਤਨ ਭਗਤ ਧਰ।
ਮਹਾਰਾਜ ਮਰਦਾਨੇ ਨੂੰ ਇਹ ਗੱਲ ਕਹਿ ਰਹੇ ਸਨ ਤੇ ਮਹਾਰਾਜ ਦੇ ਅੰਦਰ ਪ੍ਰੇਮ ਦੀਆਂ ਕਾਂਗਾਂ ਆ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਭਗਤ ਰੂਪ ਚ ਪ੍ਰਗਟ ਹੋਏ ਨੇ, ਆਪ ਹੀ ਪਰਮਾਤਮਾ ਨੇ ਆਪਣੀ ਭਗਤੀ ਗੁਰੂ ਨਾਨਕ ਦੇ ਰੂਪ ਚ ਕੀਤੀ ਹੈ। ਹੁਣ ਸਾਧ ਸੰਗਤ ਜੀ ਦਾ ਜਵਾਬ ਤਾਂ ਜਪਜੀ ਸਾਹਿਬ ਚੋਂ ਹੀ ਮਿਲ ਜਾਂਦਾ, ਆਪਣੀ ਭਗਤੀ ਆਪ ਹੀ ਕਰ ਰਹੇ ਨੇ, ਆਪਣੇ ਤੋਂ ਆਪ ਹੀ ਸਿੱਖ ਬਣ ਕੇ ਸਵਾਲ ਪੁੱਛ ਰਹੇ ਨੇ। ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ ਪਰ ਜਪਜੀ ਸਾਹਿਬ ਦਾ ਚਿੰਤਨ ਰੋਜ਼ ਨਹੀਂ ਕਰਦੇ, ਇੱਕ ਇੱਕ ਪੰਕਤੀ ਸਾਰੀ ਸਾਰੀ ਜ਼ਿੰਦਗੀ ਵਿਚਾਰਦੇ ਰਹੋ ਤਾਂ ਵੀ ਥਾਹ ਨਹੀਂ ਪੈਂਦੀ। ਇੱਕੋ ਪੰਕਤੀ ਸੁਣ ਲਓ, ਗੁਰਾ ਇੱਕ ਦੇਹ ਬੁਝਾਈ। ਗੁਰਾ ਸੰਬੋਧਨ ਕਾਰਕ ਹੈ, ਹੇ ਗੁਰੂ ਜੀ ਮੈਨੂੰ ਇਹ ਗੱਲ ਸਮਝਾ ਦਿਓ, ਬੁਝਾ ਦਿਓ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਇਹ ਦੱਸੋ ਵੀ ਗੁਰੂ ਨਾਨਕ ਦਾ ਤਾਂ ਗੁਰੂ ਕੋਈ ਹੈ ਹੀ ਨਹੀਂ, ਉਹ ਤੇ ਆਪ ਗੁਰੂ ਨੇ, ਫਿਰ ਕਿਹਨੂੰ ਪੁੱਛ ਰਹੇ ਨੇ ਵੀ ਗੁਰਾ ਇੱਕ ਦੇਹ ਬੁਝਾਈ। ਉਹ ਆਪਣੇ ਆਤਮ ਸਰੂਪ ਨੂੰ ਹੀ ਕਹਿ ਰਹੇ ਨੇ, ਅੰਦਰ ਹੀ ਗੁਰੂ ਬੈਠਾ, ਆਪ ਹੀ ਕਹਿ ਰਹੇ ਨੇ ਆਪਣੇ ਆਪ ਨੂੰ, ਆਪੇ ਜਪੋ ਆਪਣਾ ਜਾਪ, ਆਪ ਹੀ ਆਪਣਾ ਜਾਪ ਜਪਿਆ, ਆਪਣੀ ਭਗਤੀ ਆਪ ਹੀ ਕੀਤੀ ਹੈ। ਕੈਸਾ ਅਸਚਰਜ ਖੇਡ, ਕੈਸਾ ਨਜ਼ਾਰਾ ਹੋਏਗਾ। ਪ੍ਰੇਮ ਵਿੱਚ ਆ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ।
ਆਸਾ ਰਾਗੀ ਉਠਾਏ ਗਾਇਓ ਸ਼ਬਦ ਬਣਾਏ ਕੈ,
ਮਹਾਰਾਜ ਆਸਾ ਰਾਗ ਦੀਆਂ ਸੁਰਾਂ ਛੇੜੀਆਂ, ਮਰਦਾਨੇ ਨੇ ਰਬਾਬ ਜਾਣੀ ਸ਼ੁਰੂ ਕਰਤੀ ਤੇ ਸਤਿਗੁਰੂ ਆਸਾ ਰਾਗ ਚ ਇਹ ਸ਼ਬਦ ਉਚਾਰਨ ਕੀਤਾ।
ਆਸਾ ਕਰ ਚੌਥਾ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿੱਚ ਸਤਿਗੁਰੂ ਚੌਥੇ ਘਰ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਨੇ, ਚੌਥੇ ਤਾਲ ਵਿੱਚ। ਪਹਿਲੇ ਪਾਤਸ਼ਾਹ ਜੀ, ਇੱਕ ਓਂਕਾਰ ਪਰਮਾਤਮਾ ਇੱਕ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਸਾਰਿਆਂ ਦਾ ਵਿਨਾਸ਼ ਕਰਨ ਵਾਲਾ, ਜਿਹੜਾ ਪਰਮਾਤਮਾ ਜਾਗਰਤ ਅਵਸਥਾ ਵਿੱਚ ਵੀ ਸਾਕਸ਼ੀ ਹੈ, ਸੁਪਨ ਅਵਸਥਾ ਦਾ ਵੀ ਸਾਕਸ਼ੀ ਹੈ ਤੇ ਸੁਖੋਪਤੀ ਅਵਸਥਾ ਦਾ ਵੀ ਸਾਕਸ਼ੀ ਹੈ, ਜਿਹੜਾ ਪਰਮਾਤਮਾ ਦੇਵ ਲੋਕ, ਮਾਤ ਲੋਕ, ਪਤਾਲ ਲੋਕ ਦੀ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰਿਆਂ ਸੰਸਥਾਨਾਂ ਤੇ ਸਮਾਨ ਹੀ ਵਿਆਪਕ ਹੈ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲ, ਹਾਥੀ ਤੇ ਕੀੜੀ ਚ ਇੱਕੋ ਜਿੰਨਾ ਹੀ ਰਮਿਆ ਹੋਇਆ, ਉਹ ਪਰਮਾਤਮਾ ਇੱਕ ਰਸ ਕੇਵਲ ਤੇ ਕੇਵਲ ਇੱਕੋ ਇੱਕ ਸਰਵ ਜਗ੍ਹਾ ਤੇ ਵਿਆਪਕ ਹੈ। ਸਤਿਗੁਰ ਪ੍ਰਸਾਦ ਸਤ ਚੇਤਨ ਆਨੰਦ ਸਰੂਪ ਹੈ, ਔਰ ਸਤਿਗੁਰਾਂ ਦੀ ਕਿਰਪਾ ਨਾਲ ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਦੇਵਤਿਆਂ ਦਰਸ਼ਨ ਕੈ ਤਾਈ ਦੁੱਖ ਭੁੱਖ ਤੀਰਥ ਕੀਏ।
ਇਹ ਸ਼ਬਦ ਦੀ ਰਹਾਉ ਦੀ ਪੰਕਤੀ ਚ ਕਹਿੰਦੇ ਨੇ, ਤਉ ਕਾਰਨ ਸਾਹਿਬਾ ਰੰਗ ਰਤੇ, ਹੇ ਵਾਹਿਗੁਰੂ ਤੇਰੇ ਵਾਸਤੇ ਕਿੰਨੇ ਕੁ ਪਾਪੜ ਵੇਲੇ ਹੈ, ਕਿੰਨੀ ਕੁ ਸਾਧਨਾ ਕੀਤੀ ਹੈ, ਕਿਨਾ ਕਿਨਾ ਨੇ ਕੀਤੀ ਹੈ, ਕਿੱਦਾਂ ਕਿੱਦਾਂ ਕੀਤੀ ਹੈ, ਕੋਈ ਬਿਆਨ ਨਹੀਂ ਕਰ ਸਕਦਾ। ਦੇਵਤਿਆਂ ਦਰਸ਼ਨ ਕਹਿ ਤਾਈ, ਦੇਵਤਿਆਂ ਨੇ 33 ਕਰੋੜ ਦੇਵਤਿਆਂ ਨੇ ਵੀ ਤੇਰੇ ਦਰਸ਼ਨ ਪ੍ਰਾਪਤ ਕਰਨ ਵਾਸਤੇ ਦੁੱਖ ਭੁੱਖ ਤੀਰਥ ਕੀਏ, ਬੜੇ ਬੜੇ ਦੁੱਖ ਝੱਲ ਲਏ, ਭੁੱਖਾਂ ਜਰ ਲਈਆਂ ਵਰਤ ਰੱਖ ਰੱਖ ਕੇ। ਇਹੋ ਜਿਹੇ ਸਾਧ ਸੰਗਤ ਜੀ ਦੇਵਤਿਆਂ ਦਾ ਜ਼ਿਕਰ ਆਉਂਦਾ, ਕਈ ਕਈ ਯੁੱਗ ਭੁੱਖੇ ਭਾਣੇ ਪਿਆਸੇ ਚੌਂਕੜੇ ਮਾਰ ਕੇ ਬੈਠੇ ਰਹੇ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ, ਕਈ ਕਈ ਯੁੱਗ। ਇੱਕ ਯੁੱਗ ਅਸੀਂ ਤਾਂ ਇੱਕ ਘੜੀ ਵੀ ਨਹੀਂ ਤਪ ਕਰ ਸਕਦੇ, 15 ਮਿੰਟ ਜਪਜੀ ਸਾਹਿਬ ਦਾ ਪਾਠ ਕਰਨਾ ਪੈ ਜੇ ਉਹ ਵੀ ਨਹੀਂ ਹੁੰਦਾ ਸਾਡੇ ਕੋਲੋਂ। ਉਹਨਾਂ ਨੇ ਕਹਿੰਦੇ ਕਈ ਕਈ ਯੁੱਗ ਆਪਣੇ ਸਰੀਰ ਨੂੰ ਭੁੱਖਾ ਪਿਆਸਾ ਰੱਖਿਆ, ਤੀਰਥਾਂ ਦੇ ਰਹੇ, ਤੀਰਥਾਂ ਦੇ ਇਸ਼ਨਾਨ ਕਰਦੇ ਗੰਗਾ ਜੀ ਦੇ ਵਿੱਚ, ਜਮੁਨਾ ਦੇ ਵਿੱਚ, ਗੋਦਾਵਰੀ ਦੇ ਵਿੱਚ, ਔਰ ਉਹਨਾਂ ਤੀਰਥਾਂ ਦੇ ਕੰਢੇ ਤੇ ਰਹਿ ਕੇ ਬੜਾ ਭਾਰੀ ਤਪ ਕਰਦੇ ਰਹੇ।
ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਕ ਪਏ।
ਬੜੇ ਬੜੇ ਜੋਗੀ ਜਤੀ ਆਪਣੀਆਂ ਮਰਿਆਦਾ ਜੁਗਤੀਆਂ ਵਿੱਚ ਰਹਿ ਕੇ, ਸੰਜਮ ਵਿੱਚ ਰਹਿ ਕੇ, ਔਰ ਭਗਵੇਂ ਕੱਪੜੇ ਪਾ ਕੇ, ਪਿੰਡੇ ਤੇ ਸਵਾਹ ਮਲ ਕੇ, ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਰੰਗਾਂ ਵਿੱਚ ਰੰਗ ਕੇ ਤੈਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਵੀ ਉਹ ਪਰਮਾਤਮਾ ਦਾ ਸਾਕਸ਼ਾਤ ਹੋ ਜਾਵੇ, ਉਸ ਰੂਪ ਦਾ ਬੋਧ ਹੋ ਜਾਵੇ।
ਤੋ ਕਾਰਣ ਸਾਹਿਬਾ ਰੰਗ ਰਤੇ,
ਮੇਰੇ ਸਾਹਿਬ, ਮੇਰੇ ਵਾਹਿਗੁਰੂ, ਮੇਰੇ ਅਕਾਲ ਪੁਰਖ, ਤੇਰੇ ਵਾਸਤੇ ਤੇਰੇ ਸਰੂਪ ਦੀ ਪ੍ਰਾਪਤੀ ਵਾਸਤੇ ਕਈ ਰੰਗ ਰੰਗੇ ਗਏ, ਕਈ ਉਹ ਪਿਆਰ ਵਿੱਚ ਰੰਗੇ ਗਾਉਂਦੇ ਰਹੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਾ ਰਣਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ। ਕਿਹਨਾਂ ਕਿਹਨਾਂ ਦਾ ਜ਼ਿਕਰ ਕਰੀਏ। ਮਹਾਰਾਜ ਨੇ ਜਪਜੀ ਸਾਹਿਬ ਦੇ ਰਹਿ ਰਾਸ ਸੋਦਰ ਦੀ ਪੌੜੀ ਚ ਬੜੇ ਵਿਸਥਾਰ ਨਾਲ ਦੱਸਿਆ। ਸੋ ਸਾਧ ਸੰਗਤ ਜੀ, ਅਕਾਲ ਪੁਰਖ ਦੇ ਸਰੂਪ ਨੂੰ ਮਹਾਰਾਜ ਸੰਬੋਧਨ ਕਰਕੇ ਕਹਿੰਦੇ, ਵਾਹਿਗੁਰੂ ਤੇਰੇ ਵਾਸਤੇ ਇੰਨੇ ਰੰਗਾਂ ਚ ਲੋਕ ਰੰਗੇ ਗਏ ਆ।
ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ।
ਮਹਾਰਾਜ ਜੀ ਤੁਹਾਡੇ ਨਾਮ ਅਨੰਤ ਹਨ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਐਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸ਼ੇਸ਼ ਨਾਗ ਦੇ ਹਜ਼ਾਰ ਫਣ ਹਨ ਤੇ 2000 ਉਹਦੀਆਂ ਜੀਭਾਂ ਹਨ, ਕਿਉਂਕਿ ਸੱਪ ਦੀਆਂ ਇੱਕ ਫਣ ਚ 2 ਜੀਭਾਂ ਹੁੰਦੀਆਂ। ਜਿੱਥੇ 1000 ਫਣ ਨੇ ਉੱਥੇ 2000 ਜੀਭਾਂ ਨੇ। ਉਹਨਾਂ ਜੀਭਾਂ ਦੇ ਨਾਲ ਸ਼ੇਸ਼ ਨਾਗ ਪਰਮਾਤਮਾ ਦੇ ਹਜ਼ਾਰਾਂ ਨਾਮ ਰੋਜ਼ ਲੈਂਦਾ, ਔਰ ਜਿਹੜੇ ਇੱਕ ਵਾਰੀ ਲੈ ਲਵੇ ਦੁਬਾਰਾ ਨਹੀਂ ਲੈਂਦਾ। ਇੱਕ ਵਾਰੀ ਉਹਨੇ ਜਿਹੜਾ ਨਾਮ ਲੈ ਲਿਆ ਨਾ, ਮੰਨ ਲਓ ਸਾਰੀ ਜ਼ਿੰਦਗੀ ਚ ਇੱਕ ਵਾਰੀ ਹਰੀ ਕਹਿਤਾ ਤੇ ਦੁਬਾਰਾ ਹਰੀ ਨਹੀਂ ਕਹਿਣਾ ਉਹਨੇ, ਇੱਕ ਵਾਰੀ ਰਾਮ ਕਹਿਤਾ ਤੇ ਦੁਬਾਰਾ ਨਹੀਂ ਕਿਹਾ ਮੁੜ ਕੇ, ਇੱਕ ਵਾਰੀ ਦਮੋਦਰ ਕਹਿਤਾ ਤਾਂ ਮੁੜ ਕੇ ਨਹੀਂ ਕਿਹਾ, ਜੇ ਇੱਕ ਵਾਰੀ ਵਾਹਿਗੁਰੂ ਕਹਿਤਾ ਤਾਂ ਉਹਨੇ ਵਾਹਿਗੁਰੂ ਦੁਬਾਰਾ ਨਹੀਂ ਕਿਹਾ। ਨਵੇਂ ਨਾਂ ਕੱਢਦਾ ਪਰਮਾਤਮਾ ਦੇ ਰੋਜ਼ ਨਿਤ ਨਵੇਂ ਹਜ਼ਾਰਾਂ ਨਾਮ 2000 ਜੀਭਾਂ ਨਾਲ ਲੈਂਦਾ, ਰਟੀ ਜਾਂਦਾ। ਪਰ ਹੇ ਅਕਾਲ ਪੁਰਖ, ਅਜੇ ਤੱਕ ਉਹਦੇ ਕੋਲੋਂ ਤੇਰੇ ਨਾਵਾਂ ਦਾ ਅੰਤ ਨਹੀਂ ਪਿਆ। ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਚਨ ਲਿਖਦੇ ਹਨ। ਸਾਧ ਸੰਗਤ ਜੀ, ਜਿੱਥੇ ਉਹਦੇ ਨਾਮ ਦਾ ਅੰਤ ਨਹੀਂ ਉੱਥੇ ਰੂਪਾਂ ਦਾ ਵੀ ਕੋਈ ਅੰਤ ਨਹੀਂ। ਰੂਪ ਅਨੇਕਾ, ਉਹਦੇ ਰੂਪ ਬੜੇ ਨੇ, ਭਿੰਨ ਭਿੰਨ ਰੂਪਾਂ ਚ ਪ੍ਰਭੂ ਰੋਜ਼ ਦਰਸ਼ਨ ਦਿੰਦਾ। ਕਿਤੇ ਕੀੜੀ ਬਣਿਆ ਹੋਇਆ, ਕਿਤੇ ਹਾਥੀ ਬਣਿਆ ਹੋਇਆ, ਕਿਤੇ ਮੱਛਰ ਬਣਿਆ ਹੋਇਆ, ਕਿਤੇ ਗਰੜ ਬਣਿਆ ਹੋਇਆ, ਕਿਤੇ ਹਿੰਦੂ ਬਣਿਆ ਹੋਇਆ, ਕਿਤੇ ਤੁਰਕ ਬਣਿਆ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ, ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਤੇ ਤੇ ਪਰਮਾਤਮਾ ਸਾਹਿਬ ਦਿਮਾਗ ਬਣ ਕੇ ਚੇਤਨਾ ਨੂੰ ਇਤਨੇ ਚਾਰ ਚੰਨ ਲਾ ਰਿਹਾ ਕਿ ਕੰਪਿਊਟਰ ਦੀ ਕਾਢ ਹੋ ਰਹੀ ਹੈ, ਇੰਟਰਨੈਟ ਦਾ ਸਿਸਟਮ ਚੱਲ ਰਿਹਾ, ਤੇ ਦਿਨੋ ਦਿਨ ਉਹਦੀ ਤਰੱਕੀ ਨੂੰ ਦੇਖ ਕੇ ਹੈਰਾਨ ਹੋ ਰਹੀ ਹੈ ਦੁਨੀਆ। ਕਹਿੰਦੇ ਦਿਮਾਗ ਕਿੱਦਾਂ ਦਾ ਹੋਏਗਾ ਇਸ ਬੰਦੇ ਦਾ ਜਿਸ ਨੇ ਇਤਨਾ ਕੁਝ ਬਣਾ ਦਿੱਤਾ। ਮਹਾਰਾਜ ਕਹਿੰਦੇ ਦਿਮਾਗ ਤਾਂ ਪਰਮਾਤਮਾ ਦਾ ਹੈ, ਬੰਦੇ ਨੂੰ ਤਾਂ ਉਧਾਰਾ ਦਿੱਤਾ ਹੋਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਹਿਬ ਦਿਮਾਗ ਹੈ ਕਿ ਹੁਸ਼ਨਲ ਚਿਰਾਗ ਹੈ, ਔਰ ਉਹਦਾ ਹੁਸ਼ਨ ਕਿਤੇ ਫੁੱਲਾਂ ਦੇ ਵਿੱਚ ਡੁੱਲ ਪੈ ਰਿਹਾ, ਕਿਤੇ ਉਹਦਾ ਹੁਸ਼ਨ ਪਹਾੜਾਂ ਦੇ ਰੂਪ ਵਿੱਚ, ਕਿਤੇ ਜੰਗਲਾਂ ਦੇ ਰੂਪ ਵਿੱਚ, ਕਿਤੇ ਦਰਿਆਵਾਂ ਦੇ ਰੂਪ ਵਿੱਚ, ਕਿਤੇ ਇਸਤਰੀਆਂ ਦੇ ਰੂਪ ਚ, ਤੇ ਕਿਤੇ ਪੁਰਸ਼ਾਂ ਦੇ ਰੂਪ ਚ। ਉਹਦਾ ਹੀ ਹੁਸ਼ਨ ਹੈ ਸਾਰਾ, ਉਹਦਾ ਹੀ ਰੂਪ ਹੈ। ਆਖੋ ਸ੍ਰੀ
ਵਾਹਿਗੁਰੂ।
ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਤੇ ਕਿਤੇ ਭਗਵਾਨ ਅਚੇਤ ਹੋ ਕੇ, ਬੇਹੋਸ਼ ਹੋ ਕੇ ਸੋਤਾ ਪਿਆ, ਕੁੰਭਕਰਨ ਵੀ ਆਪ ਹੀ ਬਣਿਆ ਹੋਇਆ ਵੀ ਉਹਦੇ ਕੰਨਾਂ ਦੇ ਵਿੱਚ ਢੋਲ ਵਜਾਉਣਾ ਪੈਂਦਾ ਤੇ ਉਹਦੇ ਕੰਨਾਂ ਦੇ ਵਿੱਚ ਜਾ ਜਾ ਕੇ ਚੀਕਾਂ ਮਾਰਨੀਆਂ ਪੈਂਦੀਆਂ ਤਾਂ ਉਹ 6 ਮਹੀਨੇ ਬਾਅਦ ਉੱਠਦਾ ਕੁੰਭਕਰਨ। ਹੁਣ ਕੁੰਭਕਰਨ ਦੇ ਵਿੱਚ ਆਤਮਾ ਕਿਹਦੀ ਪਾਈ ਹੋਈ ਹੈ? ਪਰਮਾਤਮਾ ਦੀ। ਆਖੋ ਸ੍ਰੀ ਵਾਹਿਗੁਰੂ, ਜੋਤ ਤਾਂ ਉਹਦੀ ਹੈ ਨਾ। ਕਤਹੂੰ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਚੌਂਕਾਂ ਦੇ ਵਿੱਚ ਕਪਾਟੇ ਕੱਪੜੇ ਪਾ ਕੇ, ਗੰਦੇ ਕੱਪੜੇ ਪਾ ਕੇ, ਆਪਣੀਆਂ ਟੁੱਟੀਆਂ ਲੱਤਾਂ ਟੁੱਟੀਆਂ ਬਾਹਾਂ ਦੇ ਨਾਲ ਭੀਖ ਮੰਗ ਰਿਹਾ। ਆਖੋ ਸ੍ਰੀ ਵਾਹਿਗੁਰੂ, ਉਹਦੇ ਚ ਰੱਬ ਕੋਈ ਨੀ ਜਿਹਨੂੰ ਆਪਾਂ ਭਿਖਾਰੀ ਕਹਿੰਦੇ ਹਾਂ। ਉਹਦੇ ਚ ਜੋਤ ਤਾਂ ਨਿਰੰਕਾਰ ਦੀ ਹੈ ਨਾ। ਜੋਤ ਨੂੰ ਵੇਖੋ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕਤਹੂੰ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਮਹਾਦਾਨੀ ਹੋ ਕੇ ਕਰੋੜਾਂ ਅਰਬਾਂ ਦਾ ਦਾਨ, ਸੋਨੇ ਦਾ ਦਾਨ, ਚਾਂਦੀ ਦਾ ਦਾਨ, ਰੋਜੀ ਦਾ ਦਾਨ, ਪ੍ਰਸ਼ਾਦੇ ਦਾ ਦਾਨ ਕਰ ਰਿਹਾ, ਲੰਗਰ ਲਾਈ ਬੈਠਾ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਰਾਜਿਆਂ ਮਹਾਰਾਜਿਆਂ ਨੂੰ ਖਜ਼ਾਨੇ ਭਰ ਕੇ ਦਿੱਤੇ। ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ, ਤੇ ਕਦੀ ਸਮਾਂ ਆਉਂਦਾ ਉਹਨਾਂ ਰਾਜਿਆਂ ਤੋਂ ਜ਼ਮੀਨ ਦਾ ਟੁਕੜਾ ਟੁਕੜਾ ਖੋਹ ਲੈਂਦਾ। ਐਸੀ ਵੀ ਘੜੀ ਆ ਜਾਂਦੀ ਹੈ ਕਿ ਰਾਜਿਆਂ ਨੂੰ ਆਪਣੀਆਂ ਕਬਰਾਂ ਵਾਸਤੇ ਵੀ ਥਾਂ ਆਪਣੇ ਦੇਸ਼ ਚ ਨਹੀਂ ਮਿਲਦੀ। ਐਸੀ ਵੀ ਖੇਡ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੋਇਆ ਸੀ, ਇੱਕ ਕਰਾਮਾਤੀ ਫਕੀਰ, ਚੇਟਕੀ ਫਕੀਰ ਜੰਮੂ ਕਸ਼ਮੀਰ ਦੀ ਧਰਤੀ ਤੇ ਸਤਿਗੁਰਾਂ ਨਾਲ ਵਿਰੋਧ ਕਰਦਾ ਸੀ, ਜਗ੍ਹਾ ਨਹੀਂ ਸੀ ਦਿੰਦਾ ਬਹਿਣ ਉੱਠਣ ਨੂੰ, ਤੇ ਮਹਾਰਾਜ ਨੇ ਆਖਿਆ ਜ਼ਮੀਨ ਦੀ ਥਾਂ ਨਹੀਂ ਮਿਲਣੀ। ਸਾਧ ਸੰਗਤ ਜੀ, ਅਖੀਰ ਜਦੋਂ ਉਹਨੂੰ ਦੱਬ ਦਿੰਦੇ ਸੀ ਉਹਦਾ ਤਬੂਤ ਬਾਹਰ ਆ ਜਾਂਦਾ ਸੀ। ਅਖੀਰ ਕੀ ਹੋਇਆ ਵੀ ਸੰਗਲ ਪਾ ਕੇ, ਰੱਸੇ ਪਾ ਕੇ ਉਹਦੇ ਤਾਬੂਤ ਨੂੰ ਉੱਪਰ ਥਾਂ ਤੇ ਟੰਗੀ ਰੱਖਿਆ। ਅੱਜ ਤੱਕ ਕਹਿੰਦੇ ਉਹ ਜਗ੍ਹਾ ਕਸ਼ਮੀਰ ਵੱਲ ਹੈ, ਮੈਂ ਦਾਸ ਨੇ ਦਰਸ਼ਨ ਹੀ ਕੀਤੇ ਪਰ ਸੁਣਿਆ ਵੀ ਉਹ ਨਿਸ਼ਾਨੀ ਉੱਥੋਂ ਦਾ ਇਤਿਹਾਸ ਬੋਲਦਾ ਕਿ ਉਹ ਲੋਕ ਜਿਹੜੇ ਜ਼ਮੀਨ ਤੇ ਕਹਿੰਦੇ ਸਾਡਾ ਹੀ ਕਬਜ਼ਾ, ਉਹਨਾਂ ਨੂੰ ਕਬਰ ਵਾਸਤੇ, ਮੜੀ ਵਾਸਤੇ ਵੀ ਥਾਂ ਨਹੀਂ ਮਿਲਦੀ। ਮਹਾਰਾਜ ਕਹਿੰਦੇ ਕਹੂੰ ਮਹਾਰਾਜਨ ਤੇ ਛੀਨ ਛੇਤ ਲੇਤ ਹੋ, ਕਹੂੰ ਬੇਦ ਰੀਤ, ਕਹੂੰ ਤਾਸਿਓਂ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਕਿਤੇ ਬੇਦਾਂ ਅਨੁਸਾਰ ਚੱਲ ਰਿਹਾ, ਕਿਤੇ ਬੇਦਾਂ ਤੋਂ ਉਲਟ ਚੱਲ ਰਿਹਾ, ਕਿਤੇ ਤਿੰਨਾਂ ਗੁਣਾਂ ਤੋਂ ਉੱਪਰ ਚੌਥੀ ਅਵਸਥਾ ਚ ਬੈਠਾ, ਤੁਰੀ ਅਵਸਥਾ ਚ ਭਗਵਾਨ ਆਪ ਹੀ ਬ੍ਰਹਮ ਗਿਆਨੀ ਬਣਿਆ ਹੋਇਆ, ਤੇ ਕਿਤੇ ਦੇਵੀ ਗੁਣਾਂ ਦੇ ਨਾਲ ਸੁਰਗੁਣ ਸਮੇਤ ਹੋ। ਇਹ ਸਭ ਉਹਦੀ ਲੀਲਾ ਹੈ, ਉਹਦੇ ਰੂਪ ਅਨੰਤ ਹਨ, ਅਨੇਕ ਹਨ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਕਿਹੜੇ ਕਿਹੜੇ ਗੁਣ ਤੇਰੇ ਕਹੀਏ, ਤੇਰੇ ਬੇਅੰਤ ਗੁਣ ਹਨ ਮੇਰੇ ਪ੍ਰਭੂ।
ਰਹਾਉ
ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ ਹਨ।
ਦਰ ਕਰ ਮੇਲਾ ਹਸਤੀ ਘੋੜੇ ਛੋਟ ਵਿਲਾਇਤ ਦੇਸ ਗਏ,
ਕਹਿੰਦੇ ਬੜੇ ਬੜੇ ਕਿਲੇ, ਕਿਲਿਆਂ ਦੇ ਦਰਵਾਜੇ, ਬੜੇ ਬੜੇ ਵੱਡੇ ਮਹਿਲ, ਮਾੜੀਆਂ, ਹਾਥੀ ਘੋੜੇ, ਮੁਲਕਾਂ ਨੂੰ ਛੱਡ ਕੇ ਕਈ ਲੋਕ ਜੰਗਲਾਂ ਨੂੰ ਚਲੇ ਗਏ ਵੀ ਜਾ ਕੇ ਭਗਵਾਨ ਨੂੰ ਪ੍ਰਾਪਤ ਕਰੀਏ, ਤਪ ਕਰੀਏ।
ਪੀਰ ਪੈਗੰਬਰ ਸਾਲਕ ਸਾਧਕ ਛੋਟੀ ਦੁਨੀਆ
ਹੇ ਵਾਹਿਗੁਰੂ, ਦੁਨੀਆਂ ਨੂੰ ਛੱਡ ਕੇ ਕੋਈ ਪੀਰ ਬਣ ਗਿਆ, ਕੋਈ ਪੈਗੰਬਰ ਬਣ ਗਿਆ, ਕੋਈ ਸਾਲਕ ਬਣ ਗਿਆ, ਕੋਈ ਸਾਧਕ ਸਿਦਕੀ ਬਣ ਗਿਆ, ਬਹੁਤ ਵੱਡੇ ਔਲੀਏ ਪੈਗੰਬਰ ਬਣ ਗਏ, ਥਾਏ ਪਏ। ਜਿਨ੍ਹਾਂ ਨੇ ਤੇਰੀ ਭਗਤੀ ਕੀਤੀ ਉਹ ਤੇਰੇ ਦਰਬਾਰ ਵਿੱਚ ਟਿਕਾਣੇ ਪਹੁੰਚ ਵੀ ਗਏ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜੇ ਤੇ ਕਿਰਪਾ ਹੁੰਦੀ ਹੈ ਸੱਚੀ ਭਾਵਨਾ ਨਾਲ ਜਿਹੜੇ ਭਗਤੀ ਕਰਦੇ ਉਹਦੀ ਪ੍ਰਵਾਨ ਵੀ ਕਰਦਾ, ਇਹ ਨਹੀਂ ਵੀ ਉਹ ਕਿਸੇ ਧਰਮ ਦੇ ਨਾਲ, ਕਿਸੇ ਜਾਤੀ ਨਾਲ, ਕਿਸੇ ਵਰਗ ਨਾਲ ਵਿਤਕਰਾ ਕਰਦਾ, ਬਿਲਕੁਲ ਨਹੀਂ। ਜਿਹੜਾ ਪਹਿਲਾਂ ਦਾ ਭਗਵਾਨ ਆਪਣੇ ਰਾਹ ਤੇ ਤੁਰਦਿਆਂ ਨੂੰ ਪ੍ਰੀਖਿਆ ਚ ਪਾਉਂਦਾ ਹੈ, ਸਰਦਾਰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਕ ਕਵਿਤਾ ਰੱਬ ਬਾਰੇ ਲਿਖੀ ਹੈ, ਉਹਦੇ ਵਿੱਚ ਉਹ ਕਹਿੰਦੇ ਆ ਕਿ ਹੇ ਪ੍ਰਮਾਤਮਾ, ਜਿਹੜੇ ਬੰਦੇ ਤੇਰੇ ਰਾਹ ਤੇ ਤੁਰੇ ਨੇ ਤੂੰ ਹੀਲਿਆਂ ਨਾਲ ਪਿਛਾ ਮੋੜ ਦਿੱਤੇ ਨੇ, ਕਿਸੇ ਨੂੰ ਰਿਧੀਆਂ ਸਿੱਧੀਆਂ ਚ ਭਰਮਾ ਦਿੱਤਾ, ਕਿਸੇ ਨੂੰ ਵਡਿਆਈ ਚ ਲਾ ਦਿੱਤਾ, ਕੋਈ ਪੈਸੇ ਚ ਲੱਗ ਗਿਆ ਤੇ ਤੂੰ ਉਹਨਾਂ ਨੂੰ ਐਸੇ ਜਾਲ ਵਿਛਾ ਦਿੰਦਾ ਕਿ ਉੱਥੇ ਹੀ ਅੜਕ ਜਾਂਦੇ। ਪਰ ਕੋਈ ਵਿਰਲੇ ਹੁੰਦੇ ਹੈ ਜਿਹੜੇ ਤੇਰੇ ਨਾਲ ਸੱਚਾ ਪਿਆਰ ਕਰਦੇ, ਉਹਨਾਂ ਦੀ ਬਾਂਹ ਵੀ ਫੜ ਲੈਂਦਾ। ਹਾਂਜੀ,
ਸਾਧ ਸਹਿਜ ਸੁਖ ਰਸ ਕਸ ਤਜੀਏ, ਕਾਪੜ ਛੋਡੇ ਚਮੜ ਲੀਏ।
ਸਾਧ ਸਹਿਜ ਸੁਖ ਰਸ ਕਸ ਤਜੀਏ, ਸਾਰੇ ਸੁਖ ਕੱਪੜਿਆਂ ਦੇ, ਗਹਿਣਿਆਂ ਦੇ, ਘੋੜਿਆਂ ਦੇ, ਹਾਥੀਆਂ ਦੇ, ਮਹਿਲਾਂ ਦੇ, ਸਵਾਦ ਖਾਣ ਪੀਣ ਦੇ ਸਾਰੇ ਤਜ ਕੇ, ਕੱਪੜੇ ਵੀ ਲਾ ਕੇ, ਪਿੰਡੇ ਦੇ ਮਿਰਗ ਛਾਲਾ ਪਹਿਣ ਲਈ, ਜੰਗਲਾਂ ਚ ਰਹਿਣਾ ਸੀ, ਜੰਗਲੀ ਜਾਨਵਰਾਂ ਦੀ ਖਲ ਓੜ ਕੇ ਗਰਮੀ ਸਰਦੀ ਦਾ ਟਾਈਮ ਲੰਘਾਇਆ, ਕਿਹੋ ਜਿਹਾ ਸਮਾਂ ਉਹਨਾਂ ਨੇ ਕੱਟਿਆ।
ਦੁਖੀਏ ਦਰਦਮੰਦ ਦਰ ਤੇਰੇ ਨਾਮ ਰਤੇ ਦਰਵੇਸ ਪਏ,
ਤੇਰੇ ਨਾਮ ਦੇ ਰੰਗ ਚ ਰੰਗੇ ਹੋਏ ਉਹਨਾਂ ਨੇ ਆਪਣਾ ਜੀਵਨ ਦੁੱਖਾਂ ਵਿੱਚ ਲੰਘਾ ਲਿਆ, ਦੁੱਖਾਂ ਨੂੰ ਗਲ ਲਾ ਲਿਆ, ਦੁੱਖਾਂ ਨੂੰ ਪ੍ਰਵਾਨ ਕਰ ਲਿਆ। ਜੰਗਲ ਚ ਦੁੱਖ ਹੀ ਦੁੱਖ ਨੇ। ਜਦੋਂ ਧਰੂ ਤੁਰਿਆ ਸੀ ਤੇ ਨਾਰਦ ਮੁਨੀ ਨੇ ਡਰਾਇਆ ਸੀ, ਕਾਕਾ ਜਿੱਥੇ ਚੱਲਿਆ ਉੱਥੇ ਕੋਈ ਮਾਂ ਰੋਟੀਆਂ ਪਕਾ ਕੇ ਨਹੀਂ ਦਿੰਦੀ, ਉੱਥੇ ਕੋਈ ਛੱਤ ਨਹੀਂ ਹੈ, ਉੱਥੇ ਕੋਈ ਘਰ ਨਹੀਂ ਹੈ, ਉੱਥੇ ਕੋਈ ਮੰਜਾ ਬਿਸਤਰਾ ਰਜਾਈ ਤੁਲਾਈ ਨਹੀਂ ਹੈ, ਉੱਥੇ ਪੀਣ ਨੂੰ ਪਾਣੀ ਵੀ ਮਿਲੇ ਕਿ ਨਾ ਮਿਲੇ, ਉੱਥੇ ਸ਼ੇਰਾਂ ਦੀ ਸੱਪਾਂ ਦੀ ਹਰ ਵੇਲੇ ਦਹਿਸ਼ਤ ਬਣੀ ਰਹਿੰਦੀ ਹੈ, ਤੇ ਸਾਰੇ ਤਰੀਕੇ ਨਾਲ ਡਰਾ ਕੇ ਵੇਖਿਆ। ਪਰ ਧਰੂ ਕਹਿੰਦਾ ਨਹੀਂ, ਕੁਝ ਵੀ ਹੋ ਜਾਵੇ ਮੈਂ ਹੁਣ ਪਿੱਛੇ ਨਹੀਂ ਮੁੜਨਾ, ਉਹਦੀ ਭਗਤੀ ਕਰਨੀ। ਦੁਖੀਏ ਦਰਦ ਵੰਦ ਦਰ ਤੇਰਾ, ਨਾਮ ਰੱਤੇ ਨਾਮ ਦੇ ਰੰਗ ਚ ਦਰਵੇਸ਼ ਪਏ, ਉਹ ਤੇਰੇ ਦਰ ਦੇ ਫਕੀਰ ਫਕਰ ਬਣ ਗਏ। ਹਾਂਜੀ,
ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕਿੰਨੀ,
ਤਨ ਤੇ ਪਹਿਨਣ ਲਈ ਖਲੜੀ ਤੇ ਭੋਜਨ ਪਾਉਣ ਲਈ ਖਪਰੀ ਔਰ ਲੱਕੜੀ ਡੰਡਾ ਚਮੜੀ ਇਹ ਸਾਰਾ ਕੁਝ ਸਿਖਾ ਚੋਟੀ ਬੋਦੀ ਨੂੰ ਕਹਿੰਦੇ ਹਨ, ਔਰ ਸੂਤ ਗਲ ਚ ਪਾਇਆ ਹੋਇਆ ਜਨੇਊ ਧੋਤੀ ਲੱਕ ਨੂੰ ਪਹਿਨੀ ਹੋਈ ਅਥਵਾ ਯੋਗ ਦੇ ਅਨੁਸਾਰ ਧੋਤੀ ਕਿਰਿਆ ਨੇਤੀ ਧੋਤੀ ਜਿਹਨੂੰ ਕਹਿੰਦੇ ਹਨ, ਉਹ ਸਾਰੀ ਜੋ ਕੁਝ ਵੀ ਬਣਿਆ ਦੁਨੀਆਂ ਦੇ ਵਿੱਚ ਜਿੰਨੇ ਧਾਰਮਿਕ ਚਿੰਨ ਬਣੇ ਨੇ, ਧਾਰਮਿਕ ਲਿਬਾਸ ਬਣੇ ਨੇ, ਭਾਵੇਂ ਉਹ ਮੁਸਲਮਾਨਾਂ ਦੇ ਨੇ, ਭਾਵੇਂ ਹਿੰਦੂਆਂ ਦੇ ਨੇ, ਭਾਵੇਂ ਸਿੱਖਾਂ ਦੇ ਨੇ, ਭਾਵੇਂ ਈਸਾਈਆਂ ਦੇ ਨੇ, ਉਹਨਾਂ ਸਾਰਿਆਂ ਧਾਰਮਿਕ ਲਿਬਾਸਾਂ ਦੀ ਲੋੜ ਪਈ ਕਿ ਰੱਬ ਨੂੰ ਪਾਉਣ ਵਾਸਤੇ ਸਾਰਿਆਂ ਚੀਜ਼ਾਂ ਦਾ ਵਿਕਾਸ ਹੋਇਆ, ਉਹ ਸਾਰੀਆਂ ਚੀਜ਼ਾਂ ਸਮੇਂ ਸਮੇਂ ਇਜ਼ਾਦ ਹੋਈਆਂ। ਸਾਰਾ ਕੁਝ ਮਹਾਰਾਜ ਤੇਰੇ ਵਾਸਤੇ ਹੋਇਆ ਹੈ।
ਤੂੰ ਸਾਹਿਬ ਹਉ ਸਾਂਗੀ ਤੇਰਾ ਪਣੈ ਨਾਨਕ ਜਾਤ ਕੈਥੇ,
ਮਹਾਰਾਜ ਤੂੰ ਮੇਰਾ ਸਾਹਿਬ ਹੈ, ਮੈਂ ਤੇਰਾ ਸਵਾਂਗੀ ਹਾਂ, ਤੇਰੇ ਪਿਆਰ ਵਿੱਚ ਰੰਗਿਆ ਹੋਇਆ ਮਸਤਾਨਾ ਹੋਇਆ ਫਿਰਦਾ ਹਾਂ, ਪ੍ਰਣਵੈ ਨਾਨਕ ਬੇਨਤੀ ਕਰਦੇ ਕਹਿੰਦੇ ਨਾਨਕ ਜਾਤ ਕੈਸੀ। ਆਹ ਜਿਹੜੀ ਦੁਨੀਆਂ ਦੇ ਲੋਕ ਛਾਤੀ ਠੋਕ ਠੋਕ ਕੇ ਕਹਿੰਦੇ ਆ ਮੇਰੀ ਆਹ ਜਾਤ ਹੈ, ਮੇਰੀ ਆਹ ਜਾਤ ਹੈ, ਮੈਂ ਵੱਡੀ ਜਾਤ ਦਾ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਕੋਈ ਵੀ ਜਾਤ ਨਹੀਂ, ਫੱਕਰਾਂ ਦੀ ਕੀ ਜਾਤ ਹੈ, ਰੱਬ ਦੇ ਪਿਆਰਿਆਂ ਦੀ ਕਿਆ ਜਾਤ ਹੈ, ਇਹ ਜਾਤਾਂ ਤੇ ਹੰਕਾਰੀਆਂ ਲੋਕਾਂ ਦੀਆਂ ਨੇ। ਰੱਬ ਦੇ ਬੰਦੇ ਇਹਨਾਂ ਜਾਤਾਂ ਨੂੰ ਆਪਣੀ ਜਾਤ ਨਹੀਂ ਸਮਝਦੇ। ਉਹਨਾਂ ਦੀ ਜਾਤ ਹੈ ਫਕੀਰੀ, ਉਹਨਾਂ ਦੀ ਜਾਤ ਹੈ ਦਰਵੇਸ਼, ਉਹਨਾਂ ਦੀ ਜਾਤ ਹੈ ਭਗਤੀ, ਉਹਨਾਂ ਦੀ ਜਾਤ ਉਹ ਨਹੀਂ ਜਿਹੜੀ ਦੁਨਿਆਵੀ ਲੋਕ ਮੰਨਦੇ ਹਨ।
ਜੋ ਪਈ ਜਬ ਯੇ ਸ੍ਰੀ ਗੁਰ ਸ਼ਬਦ ਬਖਾਨਾ ਤੂਸ਼ਣ ਹੋਤ ਪਯੋ ਮਰਦਾਨਾ।
ਮਹਾਰਾਜ ਇਹ ਸ਼ਬਦ ਪੜ ਰਹੇ ਸਨ, ਘੋਰ ਘਣਾ ਜੰਗਲ ਸੀਗਾ, ਮਰਦਾਨਾ ਚੁੱਪ ਕਰਕੇ ਮਹਾਰਾਜ ਦੇ ਸ਼ਬਦ ਸੁਣ ਰਿਹਾ ਸੀ ਔਰ ਉਹਨੂੰ ਸਮਝ ਆ ਰਹੀ ਸੀ ਕਿ ਮਹਾਰਾਜ ਕਿੱਥੇ ਪਹੁੰਚਾਉਣਾ ਚਾਹੁੰਦੇ ਆ ਸਾਨੂੰ। ਏਦਾਂ ਕਰਦਿਆਂ ਕਰਦਿਆਂ
ਨਿਕਸ਼ੇ ਉਜਾੜ ਵਹਿਰ ਜਬ ਗਏ ਗ੍ਰਾਮ ਏਕ ਤਬ ਦੇਖਤ ਪਏ।
ਸਾਧ ਸੰਗਤ ਜੀ, ਮਹਾਰਾਜ ਭਾਈ ਮਰਦਾਨੇ ਬਾਲੇ ਸਮੇਤ ਕੀਰਤਨ ਕਰਦੇ ਪ੍ਰਭੂ ਦੇ ਗੁਣ ਗਾਉਂਦੇ ਹੋਏ ਉਸ ਜੰਗਲ ਤੋਂ ਬਾਹਰ ਨਿਕਲ ਗਏ। ਜਦੋਂ ਜੰਗਲ ਤੋਂ ਬਾਹਰ ਨਿਕਲੇ, ਜੰਗਲ ਤੋਂ ਬਾਹਰ ਜਾ ਕੇ ਇੱਕ ਨਗਰੀ ਇੱਕ ਪਿੰਡ ਨਜ਼ਰੀ ਪਿਆ।
ਸਭ ਵੰਚਕ ਕੇ ਘਰ ਤੇ ਮਾਈ ਮਾਰੇ ਨਰ ਤਨ ਲੇਵੇਂ ਤਾਈ।
ਉਹ ਸਾਰਾ ਪਿੰਡ ਠੱਗਾਂ ਦਾ ਸੀ, ਡਾਕੂਆਂ ਦਾ ਸੀਗਾ। ਰਾਹਗੀਰਾਂ ਨੂੰ ਮੁਸਾਫਰਾਂ ਨੂੰ ਰੋਕ ਕੇ ਮਾਰ ਦੇਣਾ, ਉਹਨਾਂ ਦੇ ਕੱਪੜੇ ਤੱਕ ਲਾਹ ਲੈਣੇ, ਸਭ ਕੁਛ ਉਹਨਾਂ ਤੋਂ ਖੋਹ ਲੈਣਾ ਉਹਨਾਂ ਠੱਗਾਂ ਦਾ ਕਰਤੱਵ ਸੀ।
ਤਿੰਨ ਕੋ ਸਮਤ ਦੇਣ ਕੇ ਹੇਤਾ ਪਰਵਿਸ਼ੇ ਗ੍ਰਾਮੇ ਕਿਰਪਾ ਨਕੇਤਾ।
ਉਹਨਾਂ ਲੋਕਾਂ ਨੂੰ ਸਮਤ ਦੇਣ ਵਾਸਤੇ, ਭਗਤੀ ਦੇ ਰਾਹ ਤੋਰਨ ਵਾਸਤੇ ਮਹਾਰਾਜ ਉਸ ਠੱਗਾਂ ਦੇ ਪਿੰਡ ਵਿਚ ਪ੍ਰਵੇਸ਼ ਕਰ ਗਏ।
ਜਗਤੇਸ਼ਵਰ ਇੱਕ ਖੇਲ ਮਚਾਵਾ ਬੰਚਕ ਕੁਮਤ ਹਰਨ ਹਿਤ ਨਾਵਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਖੇਡ ਰਚਾਈ ਉਹਨਾਂ ਠੱਗਾਂ ਦੀ ਕੁਮਤ ਨੂੰ ਦੂਰ ਕਰਨ ਵਾਸਤੇ।
ਖੋਲ ਸਬਰ ਬਹਿਸ ਮੈਂ ਕਰਦੀ ਬਹੁਤ ਸੁੰਦਰ ਭੂਖਨ ਪੱਟ ਸਰਦੀ।
ਭਾਈ ਬਾਲੇ ਨੂੰ 16 ਸਾਲਾਂ ਦਾ ਕਰ ਦਿੱਤਾ, ਬਾਲੇ ਸੋਹਣੇ ਕੱਪੜੇ ਦੇ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ।
ਦੋਏਰਾ ਜਾਂਬੂ ਨਦ ਕਟ ਨਿਜ ਸੋ ਕਰ ਪੋਸ਼ਿਸ਼ ਸੇਤ ਬਣਾਏ।
ਔਰ ਮਹਾਰਾਜ ਜੀ ਨੇ ਆਪ ਵੀ ਬੜਾ ਸੁੰਦਰ ਲਿਬਾਸ ਕਰ ਲਿਆ, ਬੜੇ ਸੋਹਣੇ ਚਿੱਟੇ ਕੱਪੜੇ ਵਧੀਆ ਨਵੇਂ ਤੇ ਸੋਨੇ ਦੇ ਕੜੇ ਦੋਵਾਂ ਹੱਥਾਂ ਦੇ ਵਿੱਚ ਪਾਏ ਹੋਏ ਤੇ ਵਧੀਆ ਮਹਾਰਾਜ ਨੇ ਸੀਸ ਤੇ ਦਸਤਾਰ। ਗੁਰੂ ਨਾਨਕ ਸਾਹਿਬ ਜੀ ਪੂਰੇ ਸ਼ਾਹੂਕਾਰ ਲੱਗਦੇ ਹੈ।
ਮਰਦਾਨਾ ਮਰਦਾਨਾ ਨਿਜ ਡੂਮ ਹੈ ਜਨ ਮੁਕਲਾਮ ਨਜਾਏ।
ਤੇ ਮਰਦਾਨੇ ਨੂੰ ਆਪਣਾ ਡੂਮ ਬਣਾ ਲਿਆ, ਜਿਵੇਂ ਮੁਕਲਾਵਾ ਲੈ ਕੇ ਆਈਦਾ ਏਦਾਂ ਦਾ ਰੂਪ ਬਣਾ ਲਿਆ ਸਤਿਗੁਰਾਂ ਨੇ।
ਸੋ ਬੰਚਕ ਕੇ ਸਦਨ ਮਝਾਰੀ ਬੈਠੇ ਜਾਏ ਮਹਾ ਅਗਹਾਰੇ।
ਉਹਨਾਂ ਠੱਗਾਂ ਦੇ ਘਰ ਜਾ ਕੇ ਬੈਠ ਗਏ।
ਇੱਕ ਬੰਚਕ ਬੋ ਔਰ ਹਰ ਖਾਨਾ ਨੀਕੀ ਰੀਤ ਕੀਨ ਸਨਮਾਨਾ।
ਉਹ ਠੱਗ ਬੜੇ ਖੁਸ਼ ਹੋਏ, ਜਿਹੜੇ ਠੱਗ ਦੇ ਘਰ ਬੈਠੇ ਉਹ ਕਹਿੰਦਾ ਮੇਰੇ ਘਰ ਤਾਂ ਆਪੇ ਹੀ ਲਕਸ਼ਮੀ ਆ ਗਈ ਅੱਜ। ਬੜਾ ਖੁਸ਼ ਹੋਇਆ ਤੇ ਉਹਨੇ ਮਹਾਰਾਜ ਨੂੰ ਬੜੇ ਸਨਮਾਨ ਨਾਲ ਆਓ ਜੀ ਆਓ ਜੀ ਆਓ ਜੀ ਕਰਕੇ ਬਿਠਾਇਆ।
ਆਵੋ ਜੀ ਕਰੀਏ ਘਰ ਡੇਰਾ ਆਛੀ ਬਿਦ ਸ਼ਮ ਹਰੋ ਤੂੰ ਤੇਰਾ।
ਆਓ ਜੀ ਘਰ ਤੁਹਾਡਾ ਹੀ ਹੈ ਜੀ, ਬੈਠੋ ਜੀ, ਮੰਜਾ ਡਾਹ ਦਿੱਤਾ, ਮੈਂ ਤੁਹਾਡੀ ਸੇਵਾ ਕਰਾਂਗਾ।
ਜੋ ਕਛ ਕੋ ਸੋ ਸੇਵਾ ਕਰੋ ਪਹੁੰਚਾ ਸ਼ਰਮ ਮਗ ਕਰੋ।
ਜੋ ਸੇਵਾ ਕਹੋਗੇ ਮੈਂ ਕਰਾਂਗਾ, ਤੁਸੀਂ ਥੱਕ ਥੱਕੇ ਟੁੱਟੇ ਆਏ ਹੋ, ਮੁਸਾਫਰ ਹੋ, ਲਿਆਓ ਮੈਂ ਤੁਹਾਡੀ ਮੁੱਠੀ ਚਾਪੀ ਕਰਦੇ ਆ।
ਸਵਈਆ ਤਾਂ ਕੇ ਨਕੇਤ ਰਹੇ ਪ੍ਰਭ ਜੀ ਮਿਲ ਬੰਚਕ ਆਵਤ ਪੇ ਸਮਦਾਏ।
ਮਹਾਰਾਜ ਸੋਨੇ ਦੇ ਕੜੇ ਪਾਏ, ਵਧੀਆ ਕੱਪੜੇ ਪਾਏ, ਰੂਪ ਤਾਂ ਮੇਰੇ ਸਤਿਗੁਰਾਂ ਦਾ ਹੈ ਹੀ ਬਹੁਤ ਜ਼ਿਆਦਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ। ਤੇ ਭਾਈ ਮਰਦਾਨੇ ਨੂੰ ਆਪਣਾ ਡੂਹ ਬਣਾ ਲਿਆ, ਬਾਲੇ ਨੂੰ 16 ਸਾਲ ਦਾ ਕਰ ਦਿੱਤਾ, ਕੱਪੜਿਆਂ ਨਾਲ ਸੋਨੇ ਨਾਲ ਲੱਦੇ ਹੋਏ। ਠੱਗਾਂ ਨੂੰ ਬੜਾ ਵਧੀਆ ਮੌਕਾ, ਸਾਰੇ ਠੱਗ ਉੱਥੇ ਆ ਗਏ।
ਤਾਮ ਹੋਤੋ ਜੇ ਕੋ ਤਾਬੀ ਸਭ ਹੀ ਬਟਪਾਰ ਚੋਲੀਨ ਬੁਲਾਈ।
ਉਹਨੇ ਵੀ ਘਰ ਵਾਲੇ ਨੇ ਵੀ ਆਪਣੇ ਮਿੱਤਰਾਂ ਨੂੰ ਬੁਲਾ ਲਿਆ ਵੀ ਅੱਜ ਮੌਕਾ ਹੈ, ਬਹੁਤ ਚੰਗੀ ਸਾਮੀ ਹੱਥ ਆਈ।
ਜੋ ਤਿਲੇ ਲਾਲ ਬੜੀ ਦੇਖੋ ਧਨ ਹੈ ਬੋ ਪਾਕ ਚਲਿਓ ਕਿਤ ਥਾਈ।
ਮੱਥੇ ਤੇ ਗੁਰੂ ਨਾਨਕ ਦੇ ਨਿਰਾਲੀ ਨੂਰਾਨੀ ਜੋਤ ਜਗਦੀ ਹੈ ਤੇ ਉਹਨੇ ਸਮਝਿਆ ਵੀ ਜੋਤ ਤਾਂ ਪੈਸੇ ਵਾਲੇ ਦੇ ਮੱਥੇ ਤੇ ਹੁੰਦੀ ਹੈ। ਕਿੱਧਰ ਜਾ ਰਿਹਾ ਮੁਸਾਫਰ, ਆਪਣੇ ਘਰ ਆ ਠਹਿਰਿਆ, ਆਪਾਂ ਕੁਝ ਨਾ ਕੁਝ ਹੱਲਾ ਕਰਕੇ ਅੱਜ ਹਮਲਾ ਕਰਕੇ ਇਹਨਾਂ ਤੋਂ ਲੈ ਲਈਏ।
ਲਿਓ ਸਭੈ ਨਾ ਦੁਰਾਵੋ ਸੋ ਹਮ ਭੋਰ ਪਈ ਤਨ ਲੈ ਬਟਾਏ।
ਉਹ ਬੰਦੇ ਕਹਿਣ ਲੱਗੇ ਵੀ ਤੇਰੇ ਘਰ ਇਹ ਆ ਗਏ ਨੇ, ਹਿੱਸਾ ਸਾਡਾ ਵੀ ਹੈ, ਇਹ ਨਾ ਹੋਵੇ ਤੂੰ ਕੱਲਾ ਹੀ ਮਾਰ ਕੇ ਖਾ ਜਾਵੇਂ ਤੇ ਸਾਨੂੰ ਪੁੱਛੇ ਨਾ, ਅਸੀਂ ਸਾਰਾ ਕੁਝ ਵੇਖ ਲਿਆ ਇਹਨਾਂ ਕੋਲ ਕੀ ਕੁਝ ਹੈ ਤੇ ਸਵੇਰੇ ਉਹ ਸਾਰਾ ਹਿੱਸਾ ਸਾਰੀ ਬਰਾਦਰੀ ਨੂੰ ਵੰਡ ਕੇ ਦੇਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਠੱਗਾਂ ਨੇ ਮਹਾਰਾਜ ਜੀ ਨੂੰ ਠੱਗਣ ਦੀ ਤਿਆਰੀ ਕਰ ਲਈ ਹੈ, ਪਰ ਉਹ ਕੀ ਜਾਣਨ ਕਿ ਇਹ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਇਹਨਾਂ ਨੂੰ ਹੀ ਠੱਗ ਜਾਣਗੇ, ਇਹਨਾਂ ਦਾ ਮਨ ਹੀ ਮੋਹ ਲੈਣਗੇ, ਇਹਨਾਂ ਦਾ ਰਾਹ ਹੀ ਬਦਲ ਦੇਣਗੇ। ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਵਾਹਿਗੁਰੂ।